पाद पंकज वन
पाद
पंकज वंदन
सिमरो
अंगद दोख न कंदन
दास
हृदय नित त्याम गुरु राम दास गुण गामो विघ्न के नाशक शुभ मात पर काशक हर राय नमो कर जोरी नमो कर जोरी श्री हर कृष्ण मनाए बहोरी बहादुर परम कृपाला
परम कृपाला श्री गुरु गोविंद सिंह बेसाला धरो धरा धर पुन पुन सीसा जी पुन पुन सीसा बंदो बार बार
जगदीसा
एकंकारा सतगुरु ते प्रसाद सच होए वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए चौपाई तन पाग तुम करे विदाता जिनको ऐसो बन्यो जमाता अनक कुलन को करे उधारा शांत रूप किए नाश विकारा वाहेगुरु जी का खालसा
वाहेगुरु जी की फतेह। परम सम्मान योग गरीब नवाज पतद पावन भगत वच्छल कृपा दे सूप कल्याण दे दाते जागत गुरु अंतरजामी दया दे सोमे धरती दे समेत सारन तीज बख्शिश करन वाले अग्ञान दा नाश करके ज्ञान दा प्रकाश करन वाले छतर चवर ताकत तेज प्रताप दे मालक दसां पासे जो धन धन सतगुरु श्री गुरु ग्रंथ साहिब जी महाराज सच्चे पातशाह तिना दी हजूरी अंदर जुड़ बैठी गुरु सवारी साध संगत जी ओ सब तो पहला रसा नू पवित्र करिए फतेह उचारो वाहिगुरु जी का खालसा वाहिगुरु जी की फतेह। सतगुरां जी दी अत्यंत कृपालता दा सदका आप जी सारे नौवें पातशाह धर्म दी चादर साहिब श्री गुरु तेग बहादुर साहब महाराज दे पावन पवित्र स्थान गुरुद्वारा श्री दुख निवारण साहब विखे शामा दी दीवाना अंदर हजूर दी हजूरी सज के रागी सिंघां जी दी पवित्र रसना तो गुरबाणी दा रस पिना कीर्तन सरवण कर रहे सी। आओ हुण जो इस पवित्र स्थान ते चल रही मर्यादा दे अनुसार रोजाना ही गुर इतिहास दी कथा ਚੱਲਦੀ ਹੈ ਉਸ ਦਾ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਆਨੰਦ ਪ੍ਰਾਪਤ ਕਰਨਾ ਹੈ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਾਡੇ ਭਲੇ ਦੇ ਵਾਸਤੇ ਸੰਸਾਰ ਦੇ ਵਿੱਚ ਆਏ, ਆ ਕੇ ਸਾਡੀ ਦੀ ਤਰ੍ਹਾਂ ਹੀ ਵਿਚਰ ਰਹੇ ਹਨ ਤਾਂ ਕਿ ਇੱਕ ਸਿਧਾਂਤ ਹੈ ਤਿਨਾਂ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣਤਾਸਾ। ਵੇਖ ਕੇ ਮਨ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਹੈ ਕਿ ਇਸੇ ਪ੍ਰਕਾਰ ਅਸੀਂ ਵੀ ਕਰੀਏ। ਗੁਰਮਤਿ ਦੇ ਵਿੱਚ ਸਾਧ ਸੰਗਤ ਜੀ ਉਹ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਆਮ ਵਚਨ ਕਰਦੇ ਹੁੰਦੇ ਕਿ ਬਹੁਤੇ ਲਿਟਰੇਚਰ ਦੀ ਲੋੜ ਨਹੀਂ ਹੈ। ਸਿੱਖੀ ਤਾਂ ਜਿਵੇਂ ਛੂਤ ਦੀ ਬਿਮਾਰੀ ਹੁੰਦੀ ਹੈ, ਪੁਰਾਤਨ ਸਮੇਂ ਤੇ ਵਿਚਾਰ ਕਰੀਏ, ਆਪ ਸਿੱਖੀ ਨੂੰ ਨਿਭਾਈਏ, ਧਰਮ ਦੀ ਕਿਰਤ ਕਰੀਏ, ਖੇਤੀਬਾਹੀ ਕਰੀਏ ਤੇ ਗੁਰਾਂ ਦੇ ਆਸੇ ਦੇ ਵਿੱਚ ਰਹੀਏ, ਆਪਣੇ ਆਪ ਹੀ ਇਸ ਦੇ ਵਿੱਚ ਵਾਧਾ ਹੋ ਜਾਂਦਾ ਹੈ। ਇਹ ਇੱਕ ਸਿਧਾਂਤ ਹੈ। ਸੋ ਸਤਿਗੁਰਾਂ ਨੇ ਤਾਂ ਬਹੁਤ ਅਪਾਰ ਕਿਰਪਾ ਕੀਤੀ, ਵਡਮੁੱਲਾ ਉਪਦੇਸ਼ ਧੁਰਕੀ ਬਾਣੀ ਵੀ ਬਖਸ਼ਿਸ਼ ਕੀਤੀ ਹੈ, ਨਾਲ ਨਾਲ ਜਿਨ੍ਹਾਂ ਦਾ ਸਲਾਹ ਹੁੰਦਾ ਹੈ ਵੇਖ ਕੇ ਚੱਲਣਾ ਹੈ ਮਹਾਰਾਜ ਨੇ, ਫਿਰ ਦਸਾਂ ਜਾਮਿਆਂ ਦੇ ਵਿੱਚ ਵਿਚਰਨਾ ਵੀ ਕੀਤਾ ਹੈ, ਫਿਰ ਹੋਰ ਬੜੀ ਮਹਾਨ ਕਿਰਪਾ ਕੀਤੀ ਸਾਧ ਸੰਗਤ ਜੀ ਉਹ ਕਵੀ ਸੰਤੋਖ ਸਿੰਘ ਜੀ ਹੋਰਾਂ ਤੇ ਇਹ ਪਵਿੱਤਰ ਇਤਿਹਾਸ ਬਖਸ਼ਿਸ਼ ਕਰਕੇ ਮਿਹਰ ਕਰਕੇ ਮਹਾਰਾਜ ਨੇ ਪ੍ਰੇਰਨਾ ਦੇ ਕਰਕੇ ਆਪ ਲਿਖਵਾਇਆ ਹੈ। ਇੱਕ ਇੱਕ ਅੱਖਰ ਬੜਾ ਕੀਮਤੀ ਹੈ, ਪਿੰਗਲ ਦੇ ਵਿੱਚ ਹੈ, ਜਿਹਦਾ ਜੀਵਨ ਹੋਵੇ ਇਸ ਦਰਬਾਰ ਵਿੱਚ ਉਹਦੀ ਗੱਲ ਕੀਤੀ ਜਾ ਸਕਦੀ ਹੈ। ਤੇ ਉਹਨਾਂ ਨੇ ਸਾਰੀ ਰਚਨਾ ਲਿਖ ਕੇ ਸਾਧ ਸੰਗਤ ਜੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਆਪਣੇ ਪੁੱਤਰ ਨੂੰ ਨਾਲ ਜਾ ਕਰਕੇ ਇਹ ਸਾਰਾ ਜੋ ਪਾਵਨ ਗ੍ਰੰਥ ਹੈ ਅਰਦਾਸ ਕਰਵਾ ਦਿੱਤਾ। ਇਸ ਦੀ ਕੋਈ ਉਹਨਾਂ ਨੇ ਕੀਮਤ ਨਹੀਂ ਮੰਗੀ ਤੇ ਉਹ ਰੋਜ਼ਾਨਾ ਹੀ ਜਦੋਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਜਾਂ ਵਿੱਚ ਨੂੰ ਕਦੇ ਦੌ ਲੱਗਦਾ ਆਪਣੀ ਵੀ ਬੇਨਤੀ ਕਰ ਲੈਂਦੇ ਨੇ, ਉਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਚੱਲਦੇ ਪ੍ਰਵਾਹ ਦੇ ਵਿੱਚ ਆਪਾਂ ਨੂੰ ਵੀ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਐਸੇ ਮਹਾਨ ਪਰਉਪਕਾਰੀ ਗੁਰੂ ਕਿਵੇ ਤੇ ਕਵੀ ਰਾਜ ਨੇ ਬਹੁਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪਵਿੱਤਰ ਬਾਣੀ ਦੀ ਤਰ੍ਹਾਂ ਹੈ ਸਾਧ ਸੰਗਤ ਜੀ, ਰਸਨਾ ਰੁਕ ਜਾਂਦੀ ਹੈ, ਖੜ ਜਾਂਦੀ ਹੈ, ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਲੜੀਵਾਰ ਵਿਚਾਰ ਚੱਲ ਰਹੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਵਿਆਹ ਤੋਂ ਉਪਰੰਤ ਸੁਲਤਾਨਪੁਰ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਰਹਿ ਰਹੇ ਨੇ ਤੇ ਉਹਨਾਂ ਨੇ ਬੜੇ ਚਾਉ ਦੇ ਨਾਲ ਭਾਈ ਜੈ ਰਾਮ ਜੀ ਹੋਰਾਂ ਨੇ ਬੜਾ ਸੁੰਦਰ ਨਿਵਾਸ ਸਥਾਨ ਬਣਾਇਆ ਛੀਆਂ ਰੁੱਤਾਂ ਦੇ ਵੀ, ਜਿਹੜਾ ਸਾਧ ਸੰਗਤ ਜੀ ਉਹ ਕੰਫਰਟੇਬਲ ਹੋਵੇ, ਸਾਰੇ ਰੁੱਤਾਂ ਦੇ ਵਿੱਚ ਬਹੁਤ ਆਰਾਮਦਾਇਕ ਹੋਵੇ ਤੇ ਐਸਾ ਸਥਾਨ ਬਣਾਇਆ ਤੇ ਨਾਲ ਪਦਾਰਥ ਸਾਰੇ ਦਿੱਤੇ ਜਿੰਨੀਆਂ ਲੋੜਾਂ ਨੇ। ਪਰ ਫੇਰ ਵੀ ਘਰ ਦੇ ਵਿੱਚ ਕੋਈ ਗੜਬੜ ਰਹਿ ਰਹੀ ਹੈ। ਪਹਿਲਾਂ ਤਾਂ ਨਮਸਕਾਰ ਕਰੀਏ ਗੁਰਾਂ ਨੂੰ ਵੀ ਸਾਨੂੰ ਸਿੱਖਿਆ ਦੇਣ ਦੇ ਵਾਸਤੇ ਮਹਾਰਾਜ ਜੀ ਆਪਣੀ ਗੱਲ ਅੱਗੇ ਰੱਖੀ ਜਾਂਦੇ ਨੇ, ਸਾਡਾ ਸਵਾਲ ਲੁਕਾਉਣ ਦਾ ਅਤੇ ਗੁਰਾਂ ਦਾ ਪਰ ਕਰਨ ਦਾ ਹੈ, ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਸਾਰੇ ਪਦਾਰਥ ਕੋਲ ਨੇ ਪਰ ਘਰ ਦੇ ਵਿੱਚ ਖਿੰਝੋਤਾਣੀ ਬਣੀ ਰਹਿੰਦੀ ਹੈ। ਕੱਲ ਆਪਾਂ ਇਤਿਹਾਸ ਸਰਵਣ ਕਰ ਰਹੇ ਸੀ ਵੀ ਵਿਚਾਰ ਵਾਲੀ ਗੱਲ ਹੈ ਵੀ ਕਾਰਨ ਕੀ ਹੈ, ਵਿਚਾਰ ਦੀ ਗੱਲ ਇਹ ਹੈ ਕਿ ਅਸੀਂ ਭੁੱਲੇ ਹੋਏ ਹਾਂ। ਹੁਣੇ ਰਾਗੀ ਸਿੰਘ ਦਾ ਅਖੀਰ ਦਾ ਸਭ ਸੀ ਸਾਧ ਸੰਗਤ ਜੋ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਉਹ ਅਰਦਾਸ ਕਰਨ ਦਾ ਢੰਗ ਕਵੀ ਸਾਨੂੰ ਦੱਸ ਰਹੇ ਨੇ। ਸਾਰੇ ਪਦਾਰਥ ਨੇ ਸਾਡੀ ਪੁੱਤਰੀ ਜਿਹੜੀ ਹੁੰਦੀ ਕਈ ਵਾਰੀ ਸਹੁਰੇ ਪਰਿਵਾਰ ਵਿੱਚ ਐਵੇਂ ਹੋ ਜਾਂਦਾ ਹੈ ਤੇ ਪਰ ਉਹਨੇ ਬੇਨਤੀ ਨਹੀਂ ਕੀਤੀ ਸਾਧ ਸੰਗਤ ਜੀ, ਉਹ ਕਿੰਨਾ ਕੰਮ ਵੱਧ ਗਿਆ ਪਿੰਡੋਂ। ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਮੂਲ ਚੰਦ ਜੀ ਖੱਤਰੀ ਆਏ, ਕਿਸ ਪ੍ਰਕਾਰ ਸਾਧ ਸੰਗਤ ਜੀ ਆ ਕੇ ਕਿਵੇਂ ਗੱਲ ਕਰਨੀ ਚਾਹੀਦੀ, ਕਵੀ ਨੇ ਬੜਾ ਸੋਹਣਾ ਦੱਸਿਆ ਕਿ ਨਾਲੇ ਮਿਲਣਾ ਵੀ ਤੇ ਨਾਲ ਦੀ ਨਾਲ ਅੱਗ ਵੀ ਲਾ ਦੇਣੀ ਆਪਣੀ ਧੀ ਦੇ ਘਰ ਨੂੰ ਨਹੀਂ ਸੋਚਿਆ ਸਾਧ ਸੰਗਤ ਜੀ ਉਹ ਤੇ ਗਲੇ ਲਾ ਕੇ ਕਹਿਣਾ ਤੇ ਕਿਸ ਤਰ੍ਹਾਂ ਦੇ ਉਲਾਂਭੇ ਦੇਣੇ ਤੇ ਕਿਵੇਂ ਸਾਧ ਸੰਗਤ ਜੀ ਜਾ ਕੇ ਫਿਰ ਜੈ ਰਾਮ ਜੀ ਦੇ ਕੋਲ ਗਏ, ਕੋਈ ਵਿਚਾਰ ਵਾਲੀ ਗੱਲ ਨਹੀਂ ਕੀਤੀ, ਕਿਵੇਂ ਆਖਿਆ ਵੀ ਤੂੰ ਤਾਂ ਮੇਰਾ ਦੁਸ਼ਮਣ ਹੈ, ਪਿਛਲੇ ਜਨਮ ਦੀ ਕੋਈ ਦੁਸ਼ਮਣੀ ਹੋਵੇਗੀ, ਇੰਨਾ ਵੱਡਾ ਸਾਨੂੰ ਧੱਕਾ ਲਾਇਆ ਤੂੰ, ਤੇ ਉਲਾਂਭਿਆਂ ਤੋਂ ਗੱਲ ਸ਼ੁਰੂ ਕਰਨੀ ਸਾਧ ਸਿੰਘ ਜੀ, ਗੱਲ ਕਰਨੀ ਅਰਦਾਸ ਤੋਂ ਚਾਹੀਦੀ ਸੀ। ਇਸ ਤਰ੍ਹਾਂ ਬੜੀ ਸਿੱਖਿਆ ਹਰ ਪੱਖੋਂ ਵੇਖੀਏ। ਇੱਕ ਇੱਕ ਕਵੀ ਸਾਹਿਬ ਦਾ ਜਿਹੜਾ ਇਤਿਹਾਸ ਹੈ ਸਾਧ ਸੰਗਤ ਜੀ, ਉਹ ਬਹੁਤ ਕੀਮਤੀ ਹੈ, ਇੰਨਾ ਕੀਮਤੀ ਹੈ। ਕਈ ਵਾਰੀ ਇਸ ਕਥਾ ਦੀ ਵਿਰੋਧੀਆਂ ਨੂੰ ਬੜੀ ਦੁੱਖ ਲੱਗਦਾ ਹੈ। ਜੇਲ ਦੇ ਅੰਦਰ ਕਥਾ ਸਾਧ ਸੰਗਤ ਜੀ ਮਹਾਂਪੁਰਖਾਂ ਵੇਲੇ ਚੱਲ ਰਹੀ ਸੀ। ਬਾਬਾ ਜੋਗਿੰਦਰ ਸਿੰਘ ਜੀ ਮਹਾਂਪੁਰਖਾਂ ਦੇ ਪਿਤਾ ਜੀ ਅੰਬਾਲੇ ਜੇਲ੍ਹ ਦੇ ਵਿਚ ਕਥਾ ਕਰਦੇ ਸਨ। ਸਰਕਾਰ ਨੇ ਇਸ ਕਥਾ ਨੂੰ ਸੋਚਿਆ ਜੇ ਉਹ ਜੀ ਕਥਾ ਵਿਚਾਰ ਵਾਲਾ ਐਸਾ ਗੁਰਮੁਖ ਪਿਆਰਾ ਬਜੁਰਗ ਕਰ ਰਿਹਾ ਹੈ ਤਾਂ ਫਿਰ ਕਿਤੇ ਲੋਕ ਸਮਝ ਨਾ ਜਾਣ, ਅਸੀਂ ਤਾਂ ਇਹਨੂੰ ਉਲਝਾ ਕੇ ਰੱਖਣਾ ਹੈ। ਇੰਨੇ ਸਾਵਧਾਨ ਨੇ ਸਾਧ ਸਿੰਘ ਲੋਕ, ਪਰ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਸਾਡੀ ਗੱਲ ਕਿੰਨੀ ਕੀਮਤੀ ਹੈ। ਸੋ ਇਸ ਪ੍ਰਕਾਰ ਭਾਈ ਜੈ ਰਾਮ ਜੀ ਦੇ ਕੋਲ ਕਬੂਲ ਬਚਨ ਬੋਲੇ ਧੰਨ ਬਾਬਾ ਜੈ ਰਾਮ ਜੀ ਸਾਧ ਸੰਗਤ ਜੀ, ਐਸਾ ਵਡਮੁੱਲੇ ਵਿਚਾਰ ਮਿੱਠੇ ਬਚਨ ਅੱਗੇ ਕੀਤੇ। ਕਵੀ ਜੀ ਆਖਦੇ ਜਿਵੇਂ ਪਾਣੀ ਪਾ ਦੀਏ ਸਾਧ ਸੰਗਤ ਜੀ ਅੱਗ ਬੁੱਝ ਜਾਂਦੀ ਹੈ, ਐਵੇਂ ਮਿੱਠੇ ਬੋਲ। ਅੱਗੋਂ ਉਨ੍ਹਾਂ ਨੇ ਆਖੇ ਇਹ ਨੀ ਵੀ ਰੀਸ ਕੀਤੀ ਤੂੰ ਮਾੜਾ ਬੋਲਿਆ ਅਸੀਂ ਮਾੜਾ ਬੋਲਾਂਗੇ, ਨਹੀਂ। ਤੇ ਮੂਲ ਚੰਦ ਖੱਤਰੀ ਜੀ ਸ਼ਾਂਤ ਹੋ ਕਰਕੇ ਆਪਣੀ ਪੁੱਤਰੀ ਦੇ ਕੋਲੋਂ ਚੁੱਪ ਚੁਪੀ ਤੇ ਘਰ ਨੂੰ ਚਲੇ ਗਏ। ਕਮਜ਼ੋਰੀ ਕੀ ਰਹਿ ਗਈ, ਆਖਿਆ ਨੀ ਪੁੱਤਰੀ ਤੈਨੂੰ ਠੀਕ ਚੱਲਣਾ ਚਾਹੀਦਾ, ਮੈਂ ਸਾਰੀ ਰਿਪੋਰਟ ਲੈ ਲਈ, ਤੇਰਾ ਹੀ ਕਸੂਰ ਹੈ, ਬੱਚੇ ਨਹੀਂ ਆਖੇ, ਇਹ ਆਪਾਂ ਨੇ ਸਾਵਧਾਨ ਹੋਣਾ ਹੈ। ਸੋ ਕਿਉਂ ਸਾਵਧਾਨ, ਬਿਮਾਰੀ ਬਹੁਤ ਜ਼ਿਆਦਾ ਹੈ ਸਾਡੀ ਫੈਲੀ ਹੋਈ। ਅੱਜ ਸਾਡੇ ਨੌਜਵਾਨ ਬੱਚੇ ਬੱਚਿਆਂ ਦੇ ਵਿਚ ਗੁਰੂ ਕੇ ਪਿਆਰਿਓ, ਵਿਆਹ ਦੀ ਰਸ ਨੂੰ ਬੜਾ ਖਾਲੀ ਸਮਝਿਆ ਜਾ ਰਿਹਾ ਹੈ ਤੇ ਐਵੇਂ ਇਧਰ ਤੋਂ ਉਧਰ ਕਰਨਾ, ਨੌ ਵੀ ਨੀ ਲੈ ਜਾਂਦਾ, ਡਾਇਵੋਰਸ ਜਿਹਨੂੰ ਕਹਿੰਦੇ ਹਾਂ, ਬੇਦਾਵਾ ਜਿਹਨੂੰ ਕਹਿੰਦੇ ਹਾਂ, ਵੱਡੇ ਦਰਬਾਰ ਨੂੰ ਛੱਡ ਕੇ ਛੋਟੀਆਂ ਅਦਾਲਤਾਂ ਸਿਰ ਧੱਕੇ ਖਾ ਰਹੇ ਹਾਂ, ਕਾਰਨ ਇਹ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਤੋਂ ਮੂਲਾ ਖੱਤਰੀ ਘਰ ਚਲਾ ਗਿਆ। ਜੋ ਭਾਈ ਜੈ ਰਾਮ ਜੀ ਨੇ ਬਚਨ ਕੀਤੇ ਇੱਕ ਵੀ ਜਾ ਕੇ ਅੱਗੇ ਨਹੀਂ ਕੀਤਾ, ਇਹ ਇੱਕ ਕਮਜ਼ੋਰੀ ਹੈ। ਜਦੋਂ ਚੰਗੀ ਗੱਲ ਮਿਲੇ ਹੁਣ ਬੋਝੇ ਚ ਪਾਓ, ਉਹਨੂੰ ਅੱਗੇ ਦੱਸੋ। ਇਸੇ ਪ੍ਰਕਾਰ ਆਪਣੇ ਘਰ ਵਾਲੀ ਆਪਣੇ ਹੱਥੀ ਭੜਕਾ ਦਿੱਤੀ, ਭੜਕੀ ਹੋਈ ਆਈ ਆਪਣੀ ਪੁੱਤਰੀ ਨੂੰ ਗਲੇ ਲੱਗ ਕੇ ਮਿਲੀ। ਔਰ ਪੁੱਤਰੀ ਨੂੰ ਜਦੋਂ ਆਪਾਂ ਸਮਝਾਉਂਦੇ ਬੇਟੀ ਸਹੁਰੇ ਘਰ ਦੇ ਵਿਚ ਤੂੰ ਐਡਜਸਟ ਹੋਣਾ ਹੈ, ਔਰ ਮਾਤਾ ਸੁਲੱਖਣੀ ਨੇ ਇਹ ਗੱਲ ਨਾ ਕਰਨ ਦੀ ਬਜਾਏ ਸਗੋਂ ਆਪਣੀ ਮਾਂ ਨੂੰ ਸਾਧ ਸੰਗਤ ਜੀ ਚੰਦੋ ਰਾਣੀ ਨੂੰ ਕਿਵੇਂ ਆਖਿਆ, ਮੈਂ ਬਹੁਤ ਤੰਗ ਰਹਿੰਦੀ ਹਾਂ, ਬਹੁਤ ਕੁਝ ਇੱਥੇ ਹੈ, ਸਾਰਾ ਤੁਸੀਂ ਸੁਣਿਆ ਹੈ, ਆਪਾਂ ਤਾਂ ਹੁਣ ਪੜਚੋਲ ਕਰਨੀ ਹੈ। ਸੋ ਇਸ ਪ੍ਰਕਾਰ ਚੰਦੋ ਰਾਣੀ ਵੀ ਸਾਧ ਸਿੰਘ ਜੀ ਬੜੀ ਗਰਮੀ ਦੇ ਨਾਲ ਉੱਠੀ, ਉਹ ਭਾਈਆ ਜੈ ਰਾਮ ਜੀ ਦੇ ਕੋਲ ਗਏ ਸੀ। ਇਹਨਾਂ ਨੇ ਬੇਬੇ ਨਾਨਕੀ ਦੇ ਕੋਲ ਆਉਣਾ ਕੀਤਾ, ਆਖਿਆ ਵੀ ਵੇਖ ਜੇ ਇਦਾਂ ਮੰਗਤਿਆਂ ਦੀ ਸੰਗਤ ਕਰਦਾ ਸੀ ਤੂੰ ਕਾਹਨੂੰ ਰਿਸ਼ਤਾ ਕਰਾਉਣਾ ਸੀ, ਜੈ ਰਾਮ ਨੂੰ ਸਮਝਾਇਆ ਨਹੀਂ, ਨਾ ਤੂੰ ਉਹਨੂੰ ਕੋਈ ਮਤ ਦੇ ਰਹੀ ਹੈ, ਤੁਹਾਡਾ ਫਰਜ਼ ਬਣਦਾ ਸੀ ਮੇਰੀ ਪੁੱਤਰੀ ਨਰਕਾਂ ਦੇ ਪਜਾ ਦਿੱਤੀ, ਇੱਕ ਨੌਕਰਾਣੀ ਬਣਾ ਦਿੱਤੀ ਹੈ ਮੇਰੀ ਪੁੱਤਰੀ ਤੂੰ ਸਾਹਣੇ। ਸੋ ਐਸਾ ਸਾਧ ਸੰਗਤ ਜੀ ਉਹ ਪ੍ਰਸੰਗ ਆਪਾਂ ਸੁਣ ਰਹੇ ਸੀ, ਇਹਨੂੰ ਕਈ ਪੱਖਾਂ ਤੋਂ ਵੇਖੀਏ, ਪੜਚੋਲ ਕਰੀਏ। ਸਾਰੇ ਰੋਗ ਜਿਹੜੇ ਨੇ ਸੰਸਾਰ ਦੇ ਵਿਚ ਸਾਡੇ ਸਮਾਜ ਵਿਚ, ਉਹ ਜ਼ਰੂਰ ਉਹਨਾਂ ਦਾ ਹੱਲ ਹੋ ਸਕਦਾ ਹੈ। ਇਸ ਦਰਬਾਰ ਦੇ ਵਿਚ ਸਾਰੀਆਂ ਸਿੱਖਿਆਵਾਂ ਜੀਵਨ ਦੀਆਂ, ਵਿਦਿਆ ਦੀਆਂ ਵਾ, ਸਮਾਜਿਕ ਵੀ ਰਾਜਨੀਤਿਕ ਵੀ, ਸਾਰੀਆਂ ਸਿੱਖਿਆਵਾਂ ਜਿਵੇਂ ਗੁਰਬਾਣੀ ਵਿਚ ਮਿਲਦੀਆਂ ਨੇ, ਐਵੇਂ ਸਾਧ ਸੀ ਉਹ ਪੂਰਨ ਇਹ ਇਤਿਹਾਸ ਹੈ ਸਤਿਗੁਰਾਂ ਦਾ, ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ। ਤੇ ਕਿਸ ਪ੍ਰਕਾਰ ਫਿਰ ਇਹਨੇ ਸਾਰੇ ਉਲਾਂਭੇ ਦਿੱਤੇ, ਔਰ ਬੇਬੇ ਨਾਨਕ ਜੀ ਨੇ ਜੋ ਹਜੂਰ ਦੇ ਭਰਾਤਾ ਜੀ ਨੇ ਮਾਤਾ ਸੁਲੱਖਣੀ ਜੀ ਦੇ ਨਨਾਣ ਲੱਗ ਜਾਂਦੇ, ਇਸ ਤੇ ਕੈਸਾ ਸੋਹਣਾ ਸੁੰਦਰ ਰੋਲ ਅਦਾ ਕੀਤਾ, ਬੜਾ ਪਿਆਰ ਦੇ ਨਾਲ ਸਮਝਾਇਆ ਜੇ ਨਨਾਣ ਹੋਵੇ ਤਾਂ ਐਸੀ ਹੋਵੇ। ਸੋ ਇਸ ਪ੍ਰਕਾਰ ਇਹ ਸਿਮਰ ਨੇ ਸਾਧ ਸੰਗਤ ਜੀ ਉਹ ਜਿਵੇਂ ਭਾਈ ਰੂਪਾ ਜਲ ਠੰਡਾ ਵੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੂੰ ਚੇਤੇ ਕਰਦਾ ਹੈ, ਜੇ ਸਾਨੂੰ ਅੱਜ ਕਿਸੇ ਪ੍ਰਕਾਰ ਦੀ ਕੋਈ ਔਕੜ ਆ ਜਾਂਦੀ ਹੈ ਸਾਨੂੰ ਸਾਰੇ ਪਾਤਰ ਸਾਰੇ ਗੁਰੂ ਦੇ ਪਰਿਵਾਰ ਚੇਤੇ ਆਉਣੇ ਚਾਹੀਦੇ ਨੇ, ਤਾਂ ਆਪਾਂ ਕਹਾਂਗੇ ਕਿ ਕਥਾ ਆਪਣੇ ਸਾਹਮਣੇ ਕੀਤੀ ਹੈ। ਇਸ ਪ੍ਰਕਾਰ ਜਿਹੜੀਆਂ ਭਾਈ ਨਨਾਣਾ ਨੇ ਜਾਂ ਜਿਹੜੀਆਂ ਭਰਜਾਈਆਂ ਨੇ ਉਹਨੂੰ ਕਿਵੇਂ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਸ ਪਵਿੱਤਰ ਸਥਾਨ ਦੇ ਵਿਚ ਬਿਠਾਲ ਕਰਕੇ ਪਿਆਰ ਦੇ ਨਾਲ ਕਿਵੇਂ ਸਮਝਾਉਂਦੇ ਨੇ ਸਾਧ ਸਿੰਘ, ਬਹੁਤ ਵੱਡੀ ਅਪਾਰ ਕਿਰਪਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤੇ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਬਹੁਤ ਸਾਡੇ ਤੇ ਕਿਰਪਾ ਹੈ। ਉਹ ਭਾਗਾਂ ਵਾਲਾ ਪੁੱਤਰ ਹੁੰਦਾ, ਉਹ ਭਾਗਾਂ ਵਾਲੀ ਧੀ ਹੁੰਦੀ ਜਿਹੜੀ ਸਾਧ ਸਿੰਘ ਆਪਣੇ ਮਾਤਾ ਪਿਤਾ ਦੀ ਗੱਲ ਸੁਣੇ। ਤੁਸੀਂ ਸਾਰੇ ਭਾਗਾਂ ਵਾਲੇ ਹੋ, ਸਾਡੇ ਮਾਤਾ ਪਿਤਾ ਤੋਂ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ, ਬਹੁਤ ਜ਼ਿਆਦਾ ਸੁਖ ਹੈ ਆਪਾਂ ਗੁਰਾਂ ਦੇ ਬਚਨਾਂ ਨੂੰ ਮੰਨਾਂਗੇ, ਗੁਰੂ ਕੇ ਇਤਿਹਾਸ ਦੀ ਵਿਚਾਰ ਕਰਾਂਗੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਬਹੁਤ ਵਿਚਾਰਾਂ ਇੱਕ ਇੱਕ ਪੱਖ ਤੋਂ ਮਿਲਦੀਆਂ ਨੇ। ਸੋ ਅੱਗੇ ਦੀ ਵਧਿਆ ਜਾ ਰਿਹਾ ਸਾਧ ਜੀ, ਆਪਾਂ ਖੋਵਾਂਗੇ, ਬਹੁਤ ਹੀ ਆਨੰਦ ਪ੍ਰਾਪਤ ਹੁੰਦਾ ਵੀ ਕਿੰਨੀ ਦਿਆਲਤਾ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸੱਚੇ ਪਾਤਸ਼ਾਹ ਮਹਾਰਾਜ ਭੈਣ ਜੀ ਬੀਬੀ ਨਾਨਕੀ ਨੇ ਸਮਝਾਉਣਾ ਕੀਤਾ ਤੇ ਫੇਰ ਇਹ ਬਿਲਕੁਲ ਚੁੱਪ ਕਰਕੇ ਘਰ ਨੂੰ ਚਲੇ ਗਈ। ਜਾ ਕੇ ਆਪਣੀ ਪੁੱਤਰੀ ਨੂੰ ਆਖਿਆ ਹੈ ਕਿ ਪੁੱਤਰੀ ਮੈਂ ਗੱਲ ਨੀ ਮੈਨੂੰ ਔੜੀ ਬੀਬੇ ਨਾਨਕੀ ਦੇ ਸਾਹਮਣੇ, ਤੇਰੀ ਨਨਾਣ ਦੇ ਸਾਹਮਣੇ ਮੈਂ ਚੁੱਪ ਹੋ ਗਈ, ਤੂੰ ਮੇਰੀ ਇਨਸਲਟ ਕਰਵਾ ਦਿੱਤੀ, ਬੇਇੱਜ਼ਤੀ ਕਰਵਾ ਦਿੱਤੀ। ਤੇ ਅੱਗੋ ਚੰਦ ਆਪਣਾ ਮਾਤਾ ਜੀ ਨੇ ਆਖਿਆ ਕਿ ਹੇ ਮਾਂ ਤੂੰ ਬੜੀ ਸਿਆਣੀ ਹੈ, ਇਹ ਦੱਸ ਗੱਲ ਆਈਏ ਪੁਆਇੰਟ ਤੇ, ਘਰ ਵਿਚ ਸਾਰੇ ਪਦਾਰਥ ਹੋਣ, ਸੋਨਾ ਹੋਵੇ, ਚਾਂਦੀ ਹੋਵੇ, ਸੁੰਦਰ ਵਸਤਰ ਪਹਿਨੇ ਹੋਏ ਹੋਣ, ਸਭ ਕੁਝ ਹੋਵੇ, ਸੋਹਣਾ ਮਹਿਲ ਹੋਵੇ, ਪਰ ਜਿੱਥੇ ਪਤੀ ਹੱਸ ਕੇ ਨਾ ਮਿਲੇ ਤੇ ਘਰ ਵਿਚ ਜਾ ਕੇ ਪਿਆਰ ਨਾ ਦੇਵੇ, ਤੇ ਇਕ ਨੌਜਵਾਨ ਬੱਚੀ ਦੀ ਜ਼ਿੰਦਗੀ ਕਿਵੇਂ ਬਤੀਤ ਹੋਵੇਗੀ? ਇਹ ਕੁੰਡੀ ਵਾਲੀ ਗੱਲ ਹੈ। ਇੱਥੇ ਆਪਾਂ ਮਨ ਨੂੰ ਲਿਆਈਏ ਸਾਧ ਸੰਗਤ ਜੀ, ਉਹ ਜਦੋਂ ਇਹ ਗੱਲ ਸਮਝੀ, ਕਿਉਂਕਿ ਆਪ ਵੀ ਕਿਸੇ ਵੇਲੇ ਵਿਆਹ ਵਿਚ ਆਈ ਹੋਵੇਗੀ ਚੰਦੂ ਰਾਣੀ, ਉਸੇ ਵੇਲੇ ਦੁਬਾਰਾ ਫੇਰ ਬੇਬੇ ਨਾਨਕੀ ਦੇ ਕੋਲ ਜਾਂਦੀ ਹੈ। ਬੇਬੇ ਨਾਨਕੀ ਨੇ ਸਾਧ ਸੰਗਤ ਜੀ ਜਿਵੇਂ ਪਹਿਲੇ ਸਵਾਲਾਂ ਦੇ ਉੱਤਰ ਦਿੱਤੇ, ਫਿਰ ਇਸੇ ਪ੍ਰਕਾਰ ਹੀ ਸਮਝਾਉਣਾ ਕੀਤਾ ਹੈ ਤੇ ਆਖਿਆ, ਜੇ ਤੁਸੀਂ ਸੁੱਖ ਤੇ ਸ਼ਾਂਤੀ ਚਾਹੁੰਦੇ ਹੋ, ਗੁਰਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਤੇ ਤੇਰੀ ਪੁੱਤਰੀ ਨੂੰ ਚਾਹੀਦਾ ਹੈ, ਬੜੀ ਕਠੋਰ ਸੁਭਾਅ ਦੀ ਹੈ, ਉਹਦੀ ਸੇਵਾ ਕਰਨੀ ਚਾਹੀਦੀ ਹੈ, ਮੈਂ ਆਪਣੇ ਭਰਾ ਨੂੰ ਕੀ ਸਮਝਾਵਾਂ, ਉਹਦੇ ਵਿਚ ਕੋਈ ਦੋਸ਼ ਨਹੀਂ ਹੈ। ਤੇ ਕਿਉਂਕਿ ਬੇਬੇ ਨਾਨਕੀ ਆਪਣੇ ਭਰਾ ਨੂੰ ਪਰਮੇਸ਼ਰ ਸਰੂਪ, ਗੁਰੂ ਸਰੂਪ ਜਾਣਦੀ ਹੈ, ਇੱਕ ਸਿੱਖ ਦੇ ਤੌਰ ਤੇ ਬੇਬੇ ਨਾਨਕੀ ਜੀ ਨੇ, ਸਿੱਖ ਦਾ ਰਿਸ਼ਤਾ ਗੁਰੂ ਦੇ ਕੋਲੋਂ ਕੁਝ ਲੈਣ ਦਾ ਹੁੰਦਾ ਹੈ, ਸਮਝਣ ਦਾ ਹੁੰਦਾ, ਸਮਝਾਉਣ ਦਾ ਨਹੀਂ ਹੁੰਦਾ। ਕਿੰਨਾ ਸੋਹਣਾ ਉੱਤਰ ਸਾਧ ਸਿੰਘ ਸਾਨੂੰ ਮਿਲਦਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਇਹ ਤਾਂ ਭਾਈ ਭਗਤੀ ਦਾ ਸਰੂਪ ਨੇ, ਔਰ ਬਹੁਤ ਆਪਣਾ ਜੀਵਨ ਜਿਹੜਾ ਹੈ ਇਹਨਾਂ ਦਾ ਵਿਕਾਰਾਂ ਤੋਂ ਬਚਿਆ ਹੋਇਆ ਹੈ, ਐਸਾ ਸੁੰਦਰ ਜੀਵਨ ਹੈ, ਤੇ ਮੈਂ ਇਹਨੂੰ ਕੀ ਸਮਝਾ ਸਕਦੀ ਹਾਂ, ਤੁਹਾਡੇ ਤੇ ਬੜੀ ਅਪਾਰ ਕਿਰਪਾ ਹੈ, ਉਸ ਵਿਧਾਤੇ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਕਹਿੰਦੇ ਸੀਗੇ ਵੀ ਬਹੁਤ ਮਾੜਾ ਹੋਇਆ ਸਾਡਾ ਦਿਮਾਗ ਐਸਾ ਬਣ ਗਿਆ, ਤਾਂ ਇਹ ਬੇਬੇ ਨਾਨਕੀ ਰਸਨਾਂ ਤੋਂ ਕਹਾ ਦਿੱਤਾ, ਅੱਜ ਕਹਿ ਦਿੱਤਾ ਕਿ ਇਹੋ ਜਿਹਾ ਦਿਮਾਗ ਹੋਵੇ ਤਾਂ ਅਜਿਹਾ ਹੋਵੇ ਜਿਹੋ ਜਿਹਾ ਮੇਰਾ ਵੀਰ ਗੁਰੂ ਨਾਨਕ ਸਾਹਿਬ ਹੈ, ਇਹ ਤੁਹਾਡੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਤੁਹਾਡਾ ਸਬੰਧ ਐਸਾ ਬਣਿਆ ਹੋਇਆ ਹੈ। ਇੱਕ ਗੱਲ ਕਹਿ ਕੇ ਅੱਗੇ ਚੱਲਾਂਗੇ ਸਾਧ ਸੰਗਤ ਜੀ, ਇਹ ਸਾਡੇ ਵਾਸਤੇ ਮਹਾਰਾਜ ਕਰ ਰਹੇ ਨੇ, ਵੈਸੇ ਤਾਂ ਜੋ ਛੜਨ ਆਵੈ ਤਿਸ ਕੰਠ ਲਾਵੈ, ਹਜ਼ੂਰ ਦੇ ਚਰਨਾਂ ਵਿੱਚ ਜੋ ਵੀ ਕੋਈ ਆਉਂਦਾ ਹੈ, ਹਜ਼ੂਰ ਉਹਨੂੰ ਮਤ ਤੋਂ ਸਮਤ ਕਰ ਦਿੰਦੇ ਨੇ, ਕਪੁੱਤਰ ਨੂੰ ਸਪੁੱਤਰ ਬਣਾ ਦਿੰਦੇ, ਆਗਿਆਕਾਰੀ ਹੋਣਾ ਚਾਹੀਦਾ ਹੈ। ਸੋ ਇਹ ਸਾਰੀ ਸਿੱਖਿਆ ਮਹਾਰਾਜ ਜੀ ਸਾਡੇ ਵਾਸਤੇ ਕਰ ਰਹੇ ਨੇ, ਆਓ ਰਸਨਾਂ ਨੂੰ ਪਵਿੱਤਰ ਕਰੀਏ, ਔਰ ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੌਪਈ ਧਨ ਭਾਗ ਤੁਮ ਕਰੇ ਵਿਧਾਤਾ।
ਉਸ ਵਿਧਾਤੇ ਨੇ ਤੁਹਾਡੇ ਤੇ ਮਹਾਨ ਕਿਰਪਾ ਕੀਤੀ ਹੈ, ਕਿ ਬਹੁਤ ਵੱਡੀ ਕਿਰਪਾ ਕੀਤੀ ਹੈ ਤੁਹਾਡੇ ਤੇ, ਤੁਹਾਡੀ ਕੋਈ ਪਿਛਲੇ ਜਨਮ ਦੀ ਕਮਾਈ ਹੋਵੇਗੀ।
ਜਿਨਕੋ ਐਸੇ ਬਣਿਓ ਜਮਾਤਾ,
ਜਿਨ੍ਹਾਂ ਦਾ ਜਿਸ ਪਰਿਵਾਰ ਦਾ ਮੇਰਾ ਐਸਾ ਵੀਰ ਜੋ ਪਰਮੇਸ਼ਰ ਸਰੂਪ ਹੈ, ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ ਔਰ ਸਾਰੇ ਵਿਘਨ ਨਾਸ ਕਰਨ ਵਾਲਾ ਹੈ, ਔਰ ਐਸਾ ਮਹਾਨ ਪਰਉਪਕਾਰੀ ਪਰਮੇਸ਼ਰ ਸਰੂਪ ਜਮਾਤਾ ਜਵਾਈ ਬਣ ਜਾਵੇ, ਇਹ ਵਧਾਤੇ ਨੇ ਜਿਸ ਨੂੰ ਤੁਸੀਂ ਕੋਸਦੇ ਹੋ, ਸਗੋਂ ਮਹਾਨ ਕਿਰਪਾ ਕੀਤੀ ਹੈ, ਐਸਾ ਪ੍ਰਚਾਰ ਸਾਧ ਸਿੰਘ ਜੀ ਕਿੰਨੀ ਵੱਡੀ ਗੱਲ ਹੈ। ਸਾਡਾ ਜੇ ਕੋਈ ਜੋਰ ਲਾ ਲਈਏ, ਬੇਬੇ ਨਾਨਕੀ ਕੈਸੇ ਮਹਿੰਗੇ ਬਚਨ ਕਰ ਰਹੇ ਹਨ।
ਅਨਕ ਕੁਲਨ ਕੋ ਕਰੇ ਉਧਾਰਾ,
ਔਰ ਐਸਾ ਮੇਰਾ ਵੀਰ ਹੈ, ਐਸਾ ਪਰਮੇਸ਼ਰ ਸਰੂਪ ਹੈ, ਇੱਕ ਕੁਲ ਦੀ ਗੱਲ ਨਹੀਂ ਹੈ, ਇੱਥੇ 21 ਕੁਲਾਂ ਦੀ ਗੱਲ ਨਹੀਂ ਹੈ, ਅਨਕ ਕੁਲਨ ਕੋ ਕਰੇ ਉਧਾਰਾ, ਬੇਅੰਤ ਕੁਲਾਂ ਦਾ ਉਧਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਨ ਦੇ ਸਮਰੱਥ ਹਨ।
ਸ਼ਾਂਤ ਰੂਪ ਕੀਏ ਨਾਸ਼ ਵਿਕਾਰਾ,
ਔਰ ਬਹੁਤ ਵੱਡੀ ਗੱਲ ਹੈ, ਸਾਸੀ ਕਿਸੇ ਦੇ ਕੋਲ ਵਿਦਿਆ ਹੋਵੇ, ਕਿਸੇ ਦੇ ਕੋਲ ਕੋਈ ਗੁਣ ਹੋਵੇ, ਲੇਕੇਦਾਰ ਤਾਂ ਮੈਨੂੰ ਇੰਨੇ ਤੋਂ ਇੰਨੇ ਮਿਲੀਏ, ਮੈਂ ਇੰਨੇ ਵਜੇ ਤੁਹਾਨੂੰ ਸਮਾਂ ਦੇਵਾਂਗਾ। ਧੰਨ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਹੜੇ ਵੇਲੇ ਜੇ ਮਰਜ਼ੀ ਪੁਕਾਰ ਕਰੋ ਗੁਰੂ ਨਾਨਕ ਸਾਹਿਬ ਉਸੇ ਸੁਣਦੇ, ਸ਼ਾਂਤ ਸਰੂਪ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਸਰੂਪ ਨੇ, ਸਾਂਤ ਸਰੂਪ ਨੇ, ਸ਼ਾਂਤੀ ਬਖਸ਼ਿਸ਼ ਕਰਨ ਵਾਲੇ ਹਨ ਔਰ ਨਾਲ ਨਾਲ ਸਾਧ ਸੰਗਤ ਜੀ ਉਹ ਵਿਕਾਰਾਂ ਦਾ ਨਾਸ ਕਰਨ ਵਾਲੇ ਹਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ।
ਜਾ ਕੇ ਸਰਸ ਉਧਾਰ ਨ ਕੋ,
ਜਾ ਕੇ ਸਰਸ, ਸਰਸ ਕਹਿੰਦੇ ਬਰਾਬਰ ਨੂੰ, ਜਿਹਦੇ ਸਦਰਸ ਜਿਹਦੇ ਮੁਕਾਬਲੇ ਦੇ ਵਿਚ ਉਧਾਰ ਨਾ ਕੋ, ਐਸਾ ਵਿਸ਼ਾਲ ਹਿਰਦੇ ਵਾਲਾ ਕੋਈ ਹੈ? ਕੋਈ ਨਹੀਂ ਹੈ। ਕੋਈ ਹੈ ਸਾਧ ਸੰਗਤ ਜੀ? ਉਹ ਮਾਂ ਦੇ ਨਾਲ ਧੀ ਦਾ ਕਿੰਨਾ ਸੰਬੰਧ ਹੈ, ਪਿਓ ਦੇ ਨਾਲ ਪੁੱਤਰ ਦਾ ਕਿੰਨਾ ਸੰਬੰਧ ਹੈ, ਬੜਾ ਗੂੜਾ ਸੰਬੰਧ ਹੈ। ਪਰ ਉਹ ਵੀ ਕਈ ਵਾਰੀ ਸਾਸੀ ਕੋਸ ਦਿੰਦਾ ਹੈ ਮੇਰੇ ਮੱਥੇ ਨਾ ਲੱਗੀ, ਪਰ ਧੰਨ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਨੇ ਲਿਖ ਕੇ ਦਾ ਦਿੱਤਾ ਔਗੁਣ ਕੋ ਨਾ ਚਿਤਾਰਦਾ, ਜਿਸਨੇ ਗੱਲ ਕਹਿ ਦਿੱਤੀ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਤੇ ਸਾਸੀ ਇੰਨਾ ਪਿਆਰ ਮਿਲੇ, ਇੰਨਾ ਪਿਆਰ ਮਿਲੇ, ਤੇ ਫੇਰ ਵੀ ਸੱਚੇ ਪਾਤਸ਼ਾਹ ਦਰ ਨੂੰ ਛੱਡ ਕੇ ਆਪਾਂ ਹੋਰ ਥਾਂ ਚਲੇ ਜਾਈਏ ਸਾਧ ਸੰਗਤ ਜੀ। ਆ ਭੈਣਾਂ ਨੂੰ ਖਾਸ ਕਰਕੇ ਗੁਰੂ ਨਾਨਕ ਸਾਹਿਬ ਨੇ ਇਸ ਦਰਬਾਰ ਦੇ ਵਿਚ ਬਿਠਾ ਲਿਆ ਹੈ। ਕਿਸੇ ਵੀ ਭੈਣ ਨੂੰ ਧਾਰਮਿਕ ਸਥਾਨ ਦੇ ਵਿਚ ਆਗਿਆ ਨਹੀਂ ਸੰਦਰ ਹੋਣ ਦੀ। ਅਸੀਂ ਪੱਛਮੀ ਲੋਕਾਂ ਨੂੰ ਇੰਗਲੈਂਡ ਕੈਨੇਡਾ ਨੂੰ ਫਾਰਵਰਡ ਕਹਿੰਦੇ ਹਾਂ ਸਾਡੇ ਨਾਲੋਂ ਅੱਗੇ, ਪਰ ਤੁਹਾਡੇ ਨਾਲੋਂ ਪਿੱਛੇ ਨੇ ਸਾਧ ਸੰਗਤ ਜੀ। ਕਿਸੇ ਚਰਚ ਦੇ ਵਿਚ ਕੋਈ ਨੌਜਵਾਨ ਭੈਣ ਗੋਰੀ ਨਹੀਂ ਜਾ ਸਕਦੀ, ਇਹ ਵੱਖਰੀ ਗੱਲ ਹੈ, ਸੱਦੇ ਚਲੇ ਜਾਓ, ਪਰ ਉਹਦੇ ਲਿਖਤੀ ਵਿਧਾਨ ਦੇ ਅਨੁਸਾਰ ਨਹੀਂ ਆ ਸਕਦੀ। ਭੈਣਾਂ ਨੂੰ ਹੋਰ ਕੋਈ ਥਾਂ ਨਹੀਂ ਹੈ, ਗੁਰੂ ਨਾਨਕ ਦਾ ਘਰ ਹੈ ਸਾਧ ਸੰਗਤ ਜੀ। ਉਹ ਕੋਈ ਵੀ ਦੁਖੜਾ ਹੋਵੇ, ਕਿਸੇ ਪ੍ਰਕਾਰ ਦਾ ਕੋਈ ਵਿਘਨ ਹੋਵੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਕਰੋ, ਮਹਾਰਾਜ ਸਾਰਾ ਕੁਝ ਕਰਨ ਕਾਰਨ ਸਮਰੱਥ ਹਨ। ਇਸ ਪ੍ਰਕਾਰ ਐਸੇ ਮਹਾਨ ਸੱਚੇ ਪਾਤਸ਼ਾਹ ਉਦਾਰ ਚਿੱਤ, ਐਸਾ ਖੁੱਲ ਦਿਲ ਵਾਲਾ ਕੋਈ ਵੀ ਨਹੀਂ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਬਰਾਬਰ ਕੋਈ ਹੈ? ਕੋਈ ਵੀ ਨਹੀਂ ਹੈ। ਇੱਕੋ ਇੱਕ ਮੇਰੇ ਵੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੀਬੇ ਨਾਨਕੀ ਬਚਨ ਕਰ ਰਹੇ ਹਨ।
ਬਸਰਿਓ ਸੋ ਜਸ ਸਰਬ ਦੁਖ ਖੋ,
ਉਹਨਾਂ ਦਾ ਤਾਂ ਸ੍ਰੇਸ਼ ਜਸ ਹੀ ਸਾਰੇ ਪਾਸੇ ਫੈਲ ਗਿਆ। ਉਹ ਤਾਂ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲੇ ਨੇ। ਜਿੱਥੋਂ ਸਾਰਿਆਂ ਨੂੰ ਦਵਾਈ ਮਿਲਦੀ ਹੋਵੇ, ਤੁਹਾਡੀ ਪੁੱਤਰੀ ਕੀ ਨਹੀਂ ਦਵਾਈ ਲੈਂਦੀ? ਕਿੰਨਾ ਸੋਹਣਾ ਸ੍ਰੇਸ਼ਟ ਉਪਦੇਸ਼ ਬਖਸ਼ਿਸ਼ ਕੀਤਾ ਇਹ ਮਾਤਾ ਚੰਦੋ ਰਾਣੀ ਨੂੰ ਬੇਬੇ ਨਾਨਕੀ ਸਮਝਾ ਰਹੇ, ਇਹ ਤਾਂ ਸਾਨੂੰ ਸਮਝਾ ਰਹੇ ਨੇ ਸਾਧ ਸੰਗਤ ਜੀ। ਬੇਬੇ ਨਾਨਕੀ ਅੱਜ ਵੀ ਗੁਰੂ ਨਾਨਕ ਸਾਹਿਬ ਤਾਂ ਹੈ ਹੀ ਹਾਜ਼ਰ ਨਾਜ਼ਰ, ਤੇ ਬੇਬੇ ਨਾਨਕੀ ਸਿੱਖ ਨੇ, ਤੇ ਪਾਰ ਬ੍ਰਹਮ ਪਰਮੇਸ਼ਰੋ ਸੇਵ ਥਿਰ ਹੋ ਸੀ। ਜੇ ਵਾਹਿਗੁਰੂ ਸਮਰੱਥ ਹੈ, ਸਥਿਰ ਹੈ ਗੁਰੂ ਗ੍ਰੰਥ ਸਾਹਿਬ, ਤਾਂ ਸਿੱਖ ਵੀ ਸਥਿਰ ਹੈ ਸਾਧ ਸੰਗਤ ਜੀ, ਸਿੱਖ ਵੀ ਸਥਿਰ ਹੈ। ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਸਾਧ ਸੰਗਤ ਜੀ ਕਥਾ ਕਰ ਰਹੇ ਨੇ। ਕਥਾ ਤੋਂ ਬਾਹਰ ਨਿਕਲੇ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮੇਰਾ ਰਿਸ਼ਤਾ ਕਰਵਾ ਦਿਓ। ਕਹਿਣ ਲੱਗੇ ਜ਼ਰੂਰ ਕਰਾਵਾਂਗੇ। ਸਮਾਇਆ ਸਾਸ ਨੇ ਮਹਾਂਪੁਰਖ ਸ੍ਰੀ ਛੱਡ ਗਏ। ਸਿੱਖ ਬੜਾ ਦਿਆਲੂ ਕਿਰਪਾਲੂ ਮਹਾਂਪੁਰਖਾਂ ਦੇ ਨਾਲ ਰਹਿੰਦਾ। ਇੱਕ ਦਿਨ ਉਹਨੇ ਕਈਆਂ ਕੋਲ ਨਿੰਦਾ ਕਰ ਦਿੱਤੀ, ਕਹਿੰਦੇ ਸਾਰੇ ਕਹਿੰਦੇ ਬ੍ਰਹਮ ਗਿਆਨੀ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੂੰ ਮੈਂ ਤੇ ਮੰਨਦਾ ਨਹੀਂ, ਸ੍ਰੀ ਛੱਡ ਗਏ ਤੇ ਮੈਨੂੰ ਬਚਨ ਗੁਰਦੁਆਰਾ ਸਾਹਿਬ ਜੀ ਖੜ ਕੇ ਕੀਤੇ, ਤੇਰਾ ਰਿਸ਼ਤਾ ਮੈਂ ਕਰਵਾਵਾਂਗਾ। ਤੇ ਸਾਧ ਸੰਗਤ ਜੀ ਉਹ ਗੁਰੂ ਦੀ ਵਡਿਆਈ ਹੈ। ਤੇ ਉਹ ਸਿੰਘ ਰਾਤ ਨੂੰ ਕੀਰਤਨ ਸੋਹਲਾ ਕਰਕੇ ਬਰਾਜਿਆ, ਤੇ ਰਾਤ ਨੂੰ ਮਹਾਂਪੁਰਖ ਨੇ ਦਰਸ਼ਨ ਦਿੱਤੇ ਵੀ ਤੂੰ ਹੁਣ ਇੱਥੋਂ ਪੰਜਾਬ ਨੂੰ ਚਲਾ ਜਾ, ਤੈਨੂੰ ਵਾਲਾ ਆਵੇਗਾ, ਫਿਰ ਰਾਜਪੁਰਾ ਆਵੇਗਾ, ਫਿਰ ਸਰਹੰਦ ਤੇ ਖੰਨਾ ਆਵੇਗਾ, ਖੰਨੇ ਤੋਂ ਸਾਹਨੇ ਵਾਲ ਤੋਂ ਪਹਿਲੇ ਇੱਕ ਰੇਲਵੇ ਸਟੇਸ਼ਨ ਆਵੇਗਾ ਛੋਟਾ ਜਿਹਾ, ਮੇਰੇ ਨਾਮ ਹੀ ਚੇਤੇ ਆ ਰਿਹਾ, ਤੇ ਉੱਥੇ ਉਤਰ ਜਾਣਾ, ਤੂੰ ਉੱਥੇ ਉਤਰ ਕੇ ਇੱਕ ਸ਼ਾਂਤੀ ਤੇਰਾ ਕੰਮ ਕਰੇਗਾ। ਉਹਨੇ ਟਿਕਟ ਲਈ ਸਾਹਸ ਉਤਰਿਆ, ਤੇ ਹੁਣ ਸੰਤ ਉਹਨੇ ਸਾਡੀ ਭਾਸ਼ਾ ਨਾਲ ਲੱਭਣਾ ਸੀ, ਸੰਤ ਕਿੱਥੇ ਲੱਭੇ, ਸ਼ਾਂਤੀ ਖੂਹ ਤੇ ਨੱਕੇ ਤੋੜਦਾ ਸੀ ਵਿਚਾਰਾ ਜਿਮੀਦਾਰ ਸੀ, ਪੁੱਛਦਾ ਪੁੱਛਦਾ ਚਲੇ ਗਿਆ। ਉਹਨੇ ਆਖਿਆ ਮੈਨੂੰ ਮਹਾਂਪੁਰਖਾਂ ਨੇ ਭੇਜਿਆ, ਕਿਵੇਂ ਭੇਜਿਆ? ਉਹ ਤਾਂ ਸੱਚਖੰਡ ਚਲੇ ਗਏ। ਕਹਿਣ ਲੱਗਿਆ ਜੀ ਮੈਨੂੰ ਰਾਤੀ ਸੁਪਨੇ ਦੇ ਵਿਚ ਮਿਲੇ ਨੇ, ਤੇ ਠੀਕ ਤੇਰਾ ਕੀ ਕੰਮ ਹੈ? ਕਹਿੰਦਾ ਵਿਆਹ ਦਾ ਕਰਾਂਗਾ, ਮੇਰੀ ਡਿਊਟੀ ਲਾ ਗਏ ਮਹਾਂਪੁਰਖ। ਉਹਨੇ ਰਿਸ਼ਤਾ ਕਰਵਾਇਆ ਸਾਧ ਸਿੰਘ ਜੀ ਉਸ ਬੱਚੀ ਦੇ ਆਨੰਦ ਕਾਰਜ ਤੋਂ ਬਾਅਦ। ਇਹ ਸਿੰਘ ਜਿਹੜਾ ਸੀ ਪਿੰਡ ਨੇ ਸੰਤ ਗਿਆਨੀ ਮੋਹਨ ਸਿੰਘ ਦੇ ਕੋਲ ਜਾ ਕੇ ਫਿਰ ਅਰਦਾਸ ਕਰਵਾਈ ਕਿ ਸੰਤ ਤਾਂ ਸਦਾ ਹੀ ਹਾਜ਼ਰ ਨੇ, ਤੇ ਬੇਬੇ ਨਾਨਕੀ ਵੀ ਸਾਸੀ ਹਾਜ਼ਰ ਤੇ ਨਾਜ਼ਰ ਨੇ। ਕੌਣ ਕਹਿੰਦਾ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ? ਤੇ ਅਸੀਂ ਕਹਿੰਦੇ ਬਾਬਾ ਠਾਕੁਰ ਸਿੰਘ ਜੀ ਝੂਠੇ ਬੋਲੇਗੇ ਕੌਮ ਦੇ ਸਾਹਮਣੇ? ਸਾਧ ਸੰਗਤ ਜੀ ਉਹਨੇ ਲੇਸ ਮਾਤਰ ਝੂਠ ਨਹੀਂ ਸਾਧੂ ਬੋਲਦਾ। ਸਾਰੀ ਉਮਰ ਸਾਧ ਸੰਗਤ ਨੂੰ ਪਹਿਰਾ ਦਿੱਤਾ, ਸਿੱਖੀ ਸੇਵਕੀ ਦਾ ਸੇਵਾ ਕੀਤੀ, ਤੁਸੀਂ ਜੀਵਨ ਦੇਖਿਆ, ਸੱਜੇ ਹੱਥ ਗੁਰਬਾਣੀ ਸਿੰਘ ਸੁਣਾਉਂਦਾ, ਤੇ ਅਸੀਂ ਸੁਣੀਏ ਵੀ ਬਾਬਾ ਝੂਠ ਬੋਲਦਾ? ਕੈਸੀ ਗੱਲ ਸਾਧ ਸੰਗਤ ਜੀ। ਭੁਲੇਖੇ ਵਿਚ ਹਾਂ ਅਸੀਂ, ਮਾਤਾ ਚੰਦੋ ਰਾਣੀ ਨੀ ਭੁਲੇਖੇ ਵਿਚ, ਅਸੀਂ ਵੀ ਭੁਲੇਖੇ ਦੇ ਵਿਚ ਹਾਂ।
ਕਬੇ ਨ ਕਾਟਾ ਲੇਖੇ ਆਵਾ।
ਦੇਖੋ ਕਈਆਂ ਨੇ ਨਿੰਦਕਾਂ ਨੇ ਮੇਰੇ ਵੀਰ ਦਾ ਹਿਸਾਬ ਕਿਤਾਬ ਚੈੱਕ ਕਰਾਇਆ ਪਰ ਕਦੇ ਘਾਟਾ ਨਿਕਲਿਆ ਮੋਦੀ ਖਾਨੇ ਦੇ ਵਿਚ ਨਹੀਂ ਨਿਕਲਿਆ।
ਅਨਕ ਵਾਰ ਬਾਦੋ ਪਾਵਾ।
ਜਿੰਨੀ ਵਾਰ ਵੀ ਹਿਸਾਬ ਕਿਤਾਬ ਚੈੱਕ ਕੀਤਾ ਗਿਆ ਉਨੀ ਵਾਰੀ ਵਾਧਾ ਨਿਕਲਿਆ। ਉਹ ਤਾਂ ਮਾਲਕ ਦੀ ਗੱਲ, ਉਹ ਤਾਂ ਸਾਡੇ ਹਿਸਾਬ ਕਿਤਾਬ ਦੀ ਬਹੁਤ ਬਰਕਤਾਂ ਪਾ ਦਿੰਦੇ ਨੇ। ਸਾਧ ਸੰਗਤ ਜੀ ਪੜ੍ਹੀਏ ਸਾਰੇ ਵੀ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ। ਇੱਥੇ ਸਾਰਾ ਕੁਝ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ। ਮਹਾਰਾਜ ਸਾਰੇ ਵਾਧੇ ਕਿਰਤ ਕਮਾਈ ਚ ਪਾ ਦਿੰਦੇ ਹਨ।
ਹੁਣ ਤੁਮ ਪਾਖਤ ਸੁਤਾ ਹਮਾਰੀ।
ਵੇਖੋ ਫੇਰ ਤੁਸੀਂ ਆਖਦੇ ਹੋ ਕਿ ਜਿਹੜੀ ਸਾਡੀ ਪੁੱਤਰੀ ਹੈ
ਸਰਬ ਬਾਤ ਤੇ ਰਹਿਤ ਦੁਖਾਰੀ।
ਸਾਰੇ ਪਾਸਿਆਂ ਤੋਂ ਵੀ ਸਾਡੀ ਜਿਹੜੀ ਪੁੱਤਰੀ ਹੈ ਬਹੁਤ ਦੁਖੀ ਰਹਿੰਦੀਆਂ, ਹਰ ਪੱਖੋਂ ਹਰ ਗੱਲੋਂ ਸਾਡੀ ਪੁੱਤਰੀ ਬਹੁਤ ਦੁਖੀ ਰਹਿੰਦੀ। ਬੇਬੇ ਨਾਨਕੀ ਸਮਝਾ ਰਹੀ ਹੈ ਕਿ ਇੱਥੇ ਤਾਂ ਸਾਰੇ ਸੁਖ ਲੈ ਰਹੇ ਨੇ, ਤੁਹਾਡੀ ਪੁੱਤਰੀ ਕਿਉਂ ਦੁਖੀ ਹੈ ਵਿਚਾਰ ਕਰੋ।
ਕਹੀਏ ਕੌਣ ਪਦਾਰਥ ਹੀਨੀ।
ਦੱਸੋ ਤੁਸੀਂ ਕਹਿਣਾ ਕਰੋ ਵੀ ਕਿਹੜੇ ਪਦਾਰਥ ਦੀ ਘਾਟ ਹੈ, ਕਿਹੜੀ ਚੀਜ਼ ਦੀ ਉਹਨੂੰ ਥੋੜ ਹੈ, ਮੈਨੂੰ ਦੱਸੋ ਤਾਂ ਸਹੀ ਜਰਾ।
ਜਾਂ ਤੇ ਦੁਖੀ ਸੁਤਾ ਨਿਜ ਚੀਨੀ।
ਇਸ ਪ੍ਰਕਾਰ ਤੁਸੀਂ ਚੀਨੀ ਜਾਣਿਆ ਹੈ, ਕਿਹੜਾ ਕਾਰਨ ਹੈ, ਕਿਹੜੀ ਵਸਤੂ ਦੀ ਘਾਟ ਹੈ ਕਿ ਸਾਡੀ ਜਿਹੜੀ ਪੁੱਤਰੀ ਹੈ ਉਹ ਦੁਖੀ ਹੈ, ਕੀ ਕਾਰਨ ਹੈ ਦੱਸੋ ਤਾਂ ਸਹੀ ਜਰਾ।
ਸਰਬ ਵਸਤ ਪ੍ਰਾਤਾ ਨੇ ਦੀਨੀ।
ਮੇਰੇ ਵੀਰ ਨੇ ਸਾਰੀਆਂ ਵਸਤਾਂ ਜਿੰਨੀਆਂ ਲੋੜ ਹੈ ਘਰ ਦੇ ਵਿਚ ਬਿਨਾਂ ਮੰਗਣ ਤੋਂ ਦਿੱਤੀਆਂ ਹੋਈਆਂ ਹਨ।
ਖਰਚਨ ਖਾਨ ਅਤੋਟੈ ਕੀਨੀ।
ਔਰ ਜਿੰਨਾ ਮਰਜੀ ਖਰਚੇ ਖਾਵੇ ਪਹਿਨੇ ਟੋਟ ਨੇ ਆਵੇ ਵੱਧ ਹੋ ਜਾਈ, ਖਾਵੇ ਖਰਚੇ ਰਲ ਮਿਲ ਪਾਈ, ਐਸੀ ਦਾਤ ਦਿੱਤੀ ਹੋਈ ਹੈ।
ਨਾਨਾ ਅਸਨ ਬਸਨ ਬਹੁ ਦੀਨੇ।
ਨਾਨਾ ਅਨੇਕ ਪ੍ਰਕਾਰ ਦੇ ਵਸਤਰ ਔਰ ਅਨੇਕ ਪ੍ਰਕਾਰ ਦੇ ਪਦਾਰਥ ਛਕਣ ਵਾਸਤੇ ਦਿੱਤੇ ਹਨ।
ਸੁੰਦਰ ਭੂਖਨ ਭੂਖਤ ਕੀਨੇ।
ਔਰ ਸੁੰਦਰ ਗਹਿਣੇ ਦਿੱਤੇ ਨੇ, ਕਈ ਗਹਿਣੇ ਦੇ ਦੇਣਾ ਪਰਿਵਾਰ ਰੱਖਣ ਵਾਸਤੇ ਨੂੰ। ਨਹੀਂ ਨਹੀਂ, ਬੇਬੇ ਨਾਨਕੀ ਆਖਦੇ ਨੇ ਭੂਖਤ ਸਜਾਉਣ ਵਾਸਤੇ ਗਹਿਣੇ ਦਿੱਤੇ ਨੇ ਵੀ ਤੁਸੀਂ ਸਜਾਇਆ ਕਰੋ ਪਹਿਨਿਆ ਕਰੋ ਗਹਿਣਿਆਂ ਨੂੰ।
ਇੱਕ ਫਿਕਰ ਕੋ ਜ਼ਿਕਰ ਨ ਕੋ।
ਹਾਂ, ਤੁਸੀਂ ਕਿਸੇ ਵੀ ਗੱਲ ਦਾ ਕੋਈ ਫਿਕਰ ਕੋਈ ਨਹੀਂ ਹੈ, ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ।
ਚਾਹੇ ਜੋ ਹੋਏ ਪੁਚਾਵੇ ਸੋ।
ਜੋ ਵੀ ਚਾਹਨਾ ਹੋਵੇ, ਜੋ ਵੀ ਇੱਛਾ ਹੋਵੇ, ਜੋ ਵੀ ਮੰਗ ਹੋਵੇ, ਮੇਰਾ ਵੀਰ ਉਸੇ ਵੇਲੇ ਹੀ ਪਹੁੰਚਾ ਦਿੰਦੇ ਹਨ।
ਬਿਨਾ ਦੋਖ ਤੁਮ ਕਰੋ ਖੁਆਰਾ।
ਔਰ ਤੁਸੀਂ ਵੈਸੇ ਹੀ ਸਾਨੂੰ ਖੱਜਲ ਖੁਆਰ ਕਰਦੇ ਹੋ, ਬਿਨਾ ਦੋਸ਼ ਤੋਂ ਸਾਨੂੰ ਆਰੋਪ ਲਾਉਂਦੇ ਹੋ, ਕਿਉਂ ਸਾਨੂੰ ਤੁਸੀਂ ਤੰਗ ਕਰਦੇ ਹੋ।
ਤੋ ਕਿਆ ਚੱਲ ਹੈ ਅਮਰੋ ਚਾਰਾ।
ਦੱਸੋ ਮਾਸੀ ਜੀ ਹੁਣ ਸਾਡਾ ਕੀ ਚਾਰਾ ਚੱਲੇਗਾ, ਅਸੀਂ ਕੀ ਕਰੀਏ, ਤੁਸੀਂ ਸਾਨੂੰ ਦੱਸਣਾ ਕਰੋ।
ਸੁਨ ਮਾਸੀ ਅਸਮੰਜਸ ਗਾਥਾ।
ਬਹੁਤ ਨਿਮਰਤਾ, ਬੜੀ ਨਿਮਰਤਾ, ਅਸਮੰਜਸ। ਹੇ ਮਾਸੀ ਜੀ, ਇਹ ਤਾਂ ਅਜਬ ਅਸਮੰਜਸ ਗੱਲ ਹੈ, ਜਿਹਨੂੰ ਕਹਿੰਦੇ ਨਾ ਮੁਮਕਿਨ ਹੈ, ਇਹ ਯੋਗ ਨਹੀਂ ਹੈ।
ਹਮ ਬੋਲੇ ਜੇ ਤੁਮਰੇ ਸਾਥਾ।
ਦੇਖੋ ਮਾਸੀ ਜੀ, ਤੁਸੀਂ ਵੱਡਿਆਂ ਦੇ ਥਾਂ ਹੋ, ਸਾਡਾ ਬੋਲਣਾ ਤੁਹਾਡੇ ਅੱਗੇ ਚੰਗਾ ਨਹੀਂ ਲੱਗਦਾ, ਅਸੀਂ ਸਫਾਈਆਂ ਦੀ ਵੀ ਏਦਾਂ ਮੇਰਾ ਵੀਰ ਦਿੰਦਾ ਆ ਦਿੰਦਾ, ਵੈਸੇ ਤੁਸੀਂ ਉੱਚੇ ਹੋ, ਤੁਹਾਡੇ ਸਾਹਮਣੇ ਮੈਂ ਗੱਲ ਕਰਦੀ ਸੋਭਾ ਨਹੀਂ ਪਾਉਂਦੀ।
ਅਸ ਬਚ ਸੁਨ ਕਰ ਚੰਦੋ ਰਾਨੀ।
ਇਸ ਤਰ੍ਹਾਂ ਦੇ ਅਸਲੀ ਔਰ ਮਿੱਠੇ ਵਚਨ ਮਾਤਾ ਚੰਦੋ ਰਾਣੀ ਨੇ ਜਦੋਂ ਬੀਬੇ ਨਾਨਕੀ ਦੇ ਮੁਖੋਂ ਸੁਣੇ।
ਭਾਈ ਤੂਸ਼ਨੀ ਆਏ ਨਾ ਬਾਣੀ।
ਅੱਗੋਂ ਕੋਈ ਗੱਲ ਨੀ, ਫਿਰ ਔੜੀ ਬਾਣੀ ਬੰਦ ਹੋ ਗਈ ਤੇ ਤੂਸ਼ਨੀ ਚੁੱਪ ਕਰ ਗਈ।
ਜੋ ਤਗ ਆਗੇ ਅਗ ਅਰਦਾਈ।
ਜਿਵੇਂ ਕਿਸੇ ਗਿਆਨੀ ਪੁਰਖ ਦੇ ਸਾਹਮਣੇ ਕੋਈ ਘੱਟਪੜ ਅਨਪੜ੍ਹ ਬੰਦਾ ਹੁੰਦਾ, ਉਹ ਕੀ ਦਲੀਲ ਦੇ ਸਕਦਾ ਹੈ, ਇਸ ਤਰ੍ਹਾਂ ਬੀਬੇ ਨਾਨਕੀ ਦੇ ਸਾਹਮਣੇ ਮਾਤਾ ਚੰਦੋ ਰਾਣੀ ਜੀ ਬਿਲਕੁਲ ਚੁੱਪ ਕਰ ਗਏ।
ਉੱਤਰ ਬਾਤ ਨਾ ਆਵਤ ਕਾਈ।
ਉਹਨਾਂ ਸਵਾਲਾਂ ਦੇ ਉੱਤਰ ਜਦੋਂ ਬੀਬੀ ਨਾਨਕੀ ਨੇ ਦਿੱਤੇ ਤਾਂ ਉਹ ਕਿਸੇ ਪ੍ਰਕਾਰ ਦਾ ਉਹਨਾਂ ਨੇ ਕੋਈ ਵਚਨ ਨਹੀਂ ਕੀਤਾ, ਕੋਈ ਗੱਲ ਹੀ ਨਹੀਂ ਉੜਦੀ।
ਲੱਜਤ ਹੋਏ ਸੁਤਾ ਟਿਗ ਆਈ।
ਔਰ ਸ਼ਰਮਸ਼ਾਰ ਹੋ ਕਰਕੇ ਬੀਬੀ ਨਾਨਕੀ ਦੇ ਕੋਲੋਂ ਉੱਠ ਕੇ ਆਪਣੀ ਸੁਤਾ ਪੁੱਤਰੀ ਦੇ ਕੋਲ ਮਾਤਾ ਸੁਲੱਖਣੀ ਦੇ ਕੋਲ ਆ ਗਏ।
ਬੈਸ ਬਦਨ ਤੇ ਗਿਰਾ ਅਲਾਈ,
ਉਹਦੇ ਕੋਲ ਬੈਠ ਕੇ ਘਰ ਵਿਚ ਪਹੁੰਚ ਕੇ ਫਿਰ ਬਚਨ ਕੀਤਾ, ਆਖਿਆ ਆਪਣੀ ਬੇਟੀ ਨੂੰ
ਦੋਹਰਾ ਸੁਨ ਤਨ ਜਾਹੋ ਜਾਏ ਕੈ ਆਗੇ ਤੋਰ ਨਿਨਾਨ।
ਹੇ ਮੇਰੀ ਇਸ ਪੁੱਤਰੀ, ਵੇਖ ਮੈਂ ਤੇਰੀ ਨਨਾਣ ਦੇ ਕੋਲ ਗਈ ਸਾਂ, ਸੁਲੱਖਣੀ ਸੁਣਨਾ ਕਰ।
ਉਪਾਲੰਬ ਬੋ ਬਿਦ ਕਹੇ ਤੋ ਕੋ ਦੁਖੀ ਪਰਮਾਨ।
ਵੇਖ ਤੇਰੀ ਨਨਾਣ ਨੂੰ ਮੈਂ ਬੜੇ ਉਲੰਬੇ ਦਿੱਤੇ ਔਰ ਬੜੇ ਮੈਂ ਪ੍ਰਮਾਣ ਦਿੱਤੇ ਵੀ ਮੇਰੀ ਲਾਡਲੀ ਪੁੱਤਰੀ ਤੁਹਾਡੇ ਘਰ ਵਿਚ ਬਹੁਤ ਦੁਖੀ ਹੈ, ਨੌਕਰਾਣੀ ਬਣਾ ਕੇ ਰੱਖੀ ਹੋਈ ਹੈ। ਇਸ ਤਰ੍ਹਾਂ ਮੈਂ ਬਹੁਤ ਉਲੰਬੇ ਦਿੱਤੇ ਹਨ।
ਜੋ ਪਈ ਸਾਚੋ ਉੱਤਰ ਤਿਸਨੇ ਦੀਨੋ।
ਵੇਖ ਹੁਣ ਉਹ ਕਿਹੜਾ ਕੋਲ ਬੈਠੀ ਹੈ, ਸੁੱਚੀ ਗੱਲ ਮੈਂ ਕਹਿੰਦੀ ਹਾਂ ਵੀ ਉਹਨੇ ਬੜੇ ਸੱਚੇ ਔਰ ਬੜੇ ਪਿਆਰ ਦੇ ਉੱਤਰ ਮੈਨੂੰ ਦਿੱਤੇ ਹਨ।
ਮੁਝ ਬੋਲਨ ਤੇ ਤੂਸ਼ਨ ਕੀਨੋ।
ਮੈਨੂੰ ਤੇਰੀ ਨਨਾਣ ਨੇ, ਬੇਬੇ ਨਾਨਕੀ ਨੇ ਬੋਲਣ ਤੇ ਚੁੱਪ ਕਰਾ ਦਿੱਤਾ, ਮੈਨੂੰ ਕੋਈ ਉੱਤਰ ਨਹੀਂ ਆਇਆ।
ਉੱਤਰ ਔਰ ਮੈਂ ਪੂਰਿਓ ਨ ਕੋ।
ਔਰ ਇਹ ਨਹੀਂ ਗੱਲ ਪੁੱਤਰੀ ਕਿ ਮੈਂ ਬੋਲ ਨਹੀਂ ਸਕੀ, ਔਰ ਮੇਰੇ ਮਨ ਦੇ ਵਿਚ ਵੀ ਕੋਈ ਉੱਤਰ ਨਹੀਂ ਆਇਆ, ਮੈਂ ਬਿਲਕੁਲ ਸ਼ਾਂਤ ਹੋ ਗਈ।
ਹੀਨ ਪਦਾਰਥ ਪਾਖੋ ਸੋ।
ਹਾਂ ਜੇ ਕਿਸੇ ਪਦਾਰਥ ਦੀ ਥੋੜ ਹੈ ਜਾਂ ਕੋਈ ਕਮਜ਼ੋਰੀ ਹੈ ਮੈਨੂੰ ਦੱਸਣਾ ਕਰ।
ਸੁਨ ਸੁਲਖਨੀ ਅਸ ਬਿਦ ਬਾਨੀ।
ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਪੁੱਤਰੀ ਨੇ ਮਾਤਾ ਸੁਲੱਖਣੀ ਨੇ ਆਪਣੀ ਮਾਤਾ ਦੇ ਬਚਨਾਂ ਨੂੰ ਸੁਣਿਆ ਔਰ ਆਖਣਾ ਕੀਤਾ, ਹੇ ਸੁਣਨਾ ਕਰ।
ਕਹਿਣ ਲੱਗੀ ਹੇ ਮਾਤ ਸਿਆਣੀ।
ਹੇ ਮਾਤਾ ਤੂੰ ਬਹੁਤ ਸਿਆਣੀ ਮੇਰੀ ਮਾਂ।
ਅਸਨ ਬਸਨ ਭੂਖਨ ਬਰ ਜੇਤੇ।
ਹਾਂ ਜਿੰਨੇ ਵਸਤਰ ਹੋਣ ਔਰ ਜਿੰਨੇ ਖਾਣ ਵਾਲੇ ਪਦਾਰਥ ਹੋਣ ਔਰ ਜਿੰਨੇ ਮਰਜੀ ਗਹਿਣਾ ਇਤਿਹਾਦਿਕ ਹੋਵੇ,
ਸਰਬ ਪ੍ਰਕਾਰ ਦੇ ਮੁਝ ਤੇ।
ਸਾਰੇ ਪ੍ਰਕਾਰ ਦੇ ਮੈਨੂੰ ਇਨ੍ਹਾਂ ਨੇ ਪਦਾਰਥ ਦਿੱਤੇ ਹੋਏ ਨੇ, ਗਹਿਣੇ ਬਹੁਤ ਦਿੱਤੇ ਨੇ, ਕੱਪੜੇ ਬੜੇ ਦਿੱਤੇ ਨੇ ਔਰ ਪਦਾਰਥ ਬਹੁਤ ਦਿੱਤੇ ਹਨ।
ਅਵਰ ਵਸਤ ਕੀ ਕਮੀ ਨਾ ਮੋਕੋ।
ਮੈਨੂੰ ਕਿਸੇ ਪ੍ਰਕਾਰ ਦੀ ਪਦਾਰਥਾਂ ਦੀ ਕੋਈ ਵਸਤੂ ਦੀ ਕੋਈ ਵੀ ਕਮੀ ਨਹੀਂ ਹੈ।
ਹਿਰਦੇ ਜੋ ਦੁੱਖ ਸੋ ਪਾਖਤ ਤੋ ਕੋ।
ਜਿਹੜਾ ਮੇਰੇ ਹਿਰਦੇ ਦੇ ਵਿਚ ਦੁੱਖ ਹੈ ਉਹ ਮੈਂ ਤੈਨੂੰ ਦੱਸਦੀ ਹਾਂ।
ਕਦੇ ਪ੍ਰੀਤ ਕਰ ਆਏ ਨ ਸਦਨਾ।
ਕਦੇ ਵੀ ਪ੍ਰੇਮ ਦੇ ਨਾਲ ਇਹ ਘਰ ਦੇ ਵਿਚ ਨਹੀਂ ਆਉਂਦੇ।
ਮੁਝ ਸੋ ਬੋਲੇ ਓ ਬਿਗਸ ਨ ਬਦਨਾ।
ਔਰ ਬੋਰ ਖਿੜੇ ਮੱਥੇ ਦੇ ਨਾਲ ਔਰ ਕਦੇ ਹਾਸੇ ਦੇ ਨਾਲ ਪਿਆਰ ਦੇ ਨਾਲ ਮੇਰੇ ਨਾਲ ਬੋਲਦੇ ਨਹੀਂ ਹਨ।
ਹਿਰਦੇ ਮਨੋਰਥ ਕਿਸ ਢਿੱਗ ਪਾਖੋ।
ਇਹ ਗੱਲ ਸੁਣ, ਤੂੰ ਤਾਂ ਮੇਰੀ ਮਾਂ ਹੈ, ਇੰਨੀ ਡੂੰਘੀ ਗੱਲ, ਮੇਰੇ ਮਨ ਦੀ ਪੀੜਾ, ਮੈਂ ਇਹ ਗੱਲ ਕਿਸੇ ਨੂੰ ਕਹਿ ਸਕਦੀ ਹਾਂ ਕਿ ਮੇਰੇ ਪਤੀ ਦਾ ਵਿਵਹਾਰ ਐਸਾ ਹੈ, ਇਹ ਮੈਂ ਤੈਨੂੰ ਹੀ ਆਖ ਰਹੀ ਹਾਂ।
ਜਿਸ ਸੋ ਕਹਿ ਆਪਣੇ ਦੁੱਖ ਨਾਖੋ।
ਤੇ ਇਸ ਕਰਕੇ ਜਿਸ ਦੇ ਕੋਲ ਵੀ ਕਹਿੰਦੀ ਹਾਂ ਉਹ ਆਪਣੇ ਹੀ ਦੁੱਖ ਦੱਸਣ ਲੱਗ ਜਾਂਦਾ ਹੈ।
ਨਿਤ ਪ੍ਰਤ ਚਿੰਤਾ ਮਾਹੇ ਬਿਤਾਉ।
ਇਸ ਪ੍ਰਕਾਰ ਮੈਂ ਇਨ੍ਹਾਂ ਦੁੱਖਾਂ ਦੇ ਕਾਰਨ ਨਿਤਾ ਪ੍ਰਤੀ ਬਹੁਤ ਚਿੰਤਾ ਦੇ ਵਿਚ ਰਹਿੰਦੀ ਹਾਂ।
ਨਿਜ ਬੇਦਨ ਜੀ ਅਰਾ ਤਪਤਾਉ।
ਬੇਦਨ ਉਹ ਪੀੜਾ, ਨਿਜ ਮੈਨੇ ਮੇਰੀਆਂ ਆਪਣੀਆਂ, ਮੈਂ ਆਪਣੀਆਂ ਪੀੜਾਂ ਦੇ ਕਾਰਨ ਜਿਹੜਾ ਆਪਣਾ ਜਿਹੜਾ ਮੇਰਾ ਜੀੜਾ ਦਿਲ ਹੈ ਉਹ ਤਪ ਰਿਹਾ ਹੈ, ਮੇਰਾ ਜਿਗਰਾ ਤਪ ਰਿਹਾ ਹੈ, ਮੈਂ ਬਹੁਤ ਦੁਖੀ ਹਾਂ। ਹੇ ਮਾਤਾ ਜੀ,
ਦੋਹਰਾ ਸੁਨਤ ਸੁਤਾ ਬਚ ਮਰਮ ਕੇ ਗਈ ਨਾਨਕੀ ਪਾਸ।
ਹੁਣ ਦੁਬਾਰਾ ਫੇਰ ਧੀ ਨੇ ਬਚਨ ਕੀਤੇ ਤੇ ਉਹਨਾਂ ਬਚਨਾਂ ਨੂੰ ਸੁਣ ਕੇ, ਵਿਥਿਆ ਨੂੰ ਸੁਣ ਕੇ ਫੇਰ ਭੱਜ ਕੇ ਬੇਬੇ ਨਾਨਕੀ ਦੇ ਕੋਲ ਮਾਤਾ ਜੀ ਫੇਰ ਦੁਬਾਰਾ ਗਏ ਚੰਦੂਰਾਣੀ ਜੀ।
ਸਰਬ ਬਿਰਥਾ ਵਰਨਨ ਕਰੀ ਨੀਕੀ ਰੀਤ ਪ੍ਰਕਾਸ਼।
ਕਵੀ ਸੰਤੋਖ ਸਿੰਘ ਜੀ ਆਖਰੀ ਨੇ ਵੀ ਇੱਕ ਤਾਂ ਲੇਟ ਪਹਿਲਾਂ ਹੋਰੇ ਗਾਹ ਪਾਈ ਗਏ ਅਸਲੀ ਗੱਲ ਹੁਣ ਤੇ ਹੁਣ ਬਹੁਤ ਪਿਆਰ ਦੇ ਨਾਲ ਬੜੀ ਰੀਤੀ ਦੇ ਅਨੁਸਾਰ ਬੜੇ ਪਿਆਰ ਦੇ ਨੀਕੀ ਮੇਰੇ ਸੁੰਦਰ ਢੰਗ ਦੇ ਨਾਲ ਫਿਰ ਆਪਣੀ ਗੱਲ ਕਹਿਣਾ ਕੀਤੀ, ਮੇਰੀ ਧੀ ਨੂੰ ਅਸਲ ਚ ਇਹ ਦੁੱਖ ਹੈ। ਕਈ ਵਾਰੀ ਸਾਹ ਸਿੰਘ ਜੀ ਅਸਲੀ ਜਿਹੜੀ ਬਿਮਾਰੀ ਹੁੰਦੀ ਉਹਨੂੰ ਅਸੀਂ ਪਕੜ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਇਹ ਕਵੀ ਸੰਦੋਖ ਸਿੰਘ ਨੇ ਇਤਿਹਾਸ ਲਿਖਿਆ ਹੈ। ਪਦਾਰਥਨ ਦੀ ਗੱਲ ਨਹੀਂ ਸੀ, ਗੱਲ ਅਸਲੀ ਇਹ ਸੀ। ਇਹਦੇ ਪਿੱਛੇ ਵੀ ਕਾਰਨ ਜੇ ਅੱਗੇ ਜਾ ਕੇ ਕਵੀ ਸੰਦੋਖ ਸਿੰਘ ਕੱਢਣਗੇ ਵੀ ਕੀ ਕਾਰਨ ਹੈ। ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਨੂੰ ਖੜੇ ਮੱਥੇ ਮਿਲਦੇ ਨੇ ਵੀ ਪੁੱਤਰੀ ਦਾ ਕੀ ਕਾਰਨ ਹੈ ਤੇ ਫੇਰ ਵੀ ਅਜੇ ਖੁਸ਼ ਕਿਉਂ ਹੋਈ। ਅੱਗੇ ਜਾ ਕੇ ਪ੍ਰਸੰਗ ਆਵੇਗਾ।
ਜੋ ਪਈ ਕਹਿ ਨਾਨਕੀ ਮਾਸੀ ਸੁਣੀਏ।
ਇਹ ਜੋ ਗੱਲਾਂ ਫਿਰ ਸਮਝਾਈਆਂ ਆਪਣੀ ਮਾਂ ਨੂੰ ਧੀ ਨੇ, ਇਹ ਸਾਰਾ ਵੇਰਵਾ ਇਨ੍ਹਾਂ ਨੇ ਮਾਤਾ ਜੀ ਨੇ ਅੱਗੇ ਬੇਬੇ ਨਾਨਕੀ ਜੀ ਨੂੰ ਦੱਸ ਦਿੱਤਾ। ਔਰ ਬੇਬੇ ਨਾਨਕੀ ਜੀ ਫਿਰ ਦੇਖੋ ਕਿੰਨੇ ਪਿਆਰ ਦੇ ਨਾਲ ਬੋਲਦੇ ਨੇ ਕਿ ਇਹ ਮਾਸੀ ਜੀ ਬਹੁਤ ਮੇਰੀ ਗੱਲ ਜਿਹੜਾ ਪਰਦੇ ਨਾਲ ਸੁਣੋ।
ਇਹ ਸੁਭਾਏ ਨਿਸ਼ਠੁਰ ਬਹੁ ਜਨੀਏ।
ਜਿਹੜੀ ਤੁਹਾਡੀ ਬੇਟੀ ਹੈ ਨਾ, ਬੇਟੀ ਹੈ ਤਾਂ ਭਰਜਾਈ ਮੇਰੀ ਹੈ ਹੁਣ, ਪਰ ਬੜਾ ਕਠੋਰ ਸੁਭਾਅ ਹੈ, ਇਹ ਤੁਸੀਂ ਗੱਲ ਮੰਨ ਲੋ।
ਕਰੋ ਆਹਾਵਨ ਹੋ ਕੇ ਕਾਲਾ।
ਮੈਂ ਕਈ ਵਾਰੀ ਕਾਲਾ ਮੇਰਾ ਸਾਮਾ ਹੁੰਦਾ, ਮੈਂ ਕਈ ਵਾਰੀ ਬੁਲਾਉਂਦੀਆਂ ਆਪਣੀ ਭਰਜਾਈ ਨੂੰ ਬੁਲਾਵਾਂ ਤੇ ਕਈ ਵਾਰੀ ਸੁਨੇਹਾ ਲਾਉਂਦੀ ਹਾਂ।
ਨੈ ਆਵੇ ਤੈ ਯਾ ਬਿਦ ਚਾਲਾ।
ਇਹ ਆਉਂਦੀ ਨੀ ਹੁਣ, ਦੇਖੋ ਅੱਜ ਤੁਸੀਂ ਕਹਿ ਰਹੇ ਹੋ ਨਾ, ਮੈਂ ਆਪ ਦੁੱਖੜ ਪੁੱਛਣਾ ਚਾਹੁੰਦੀ ਹਾਂ ਪਰ ਉਹ ਆਉਂਦੀ ਨਹੀਂ ਹੈ।
ਜੇ ਆਵੇ ਨਿਜ ਸਹਿਜ ਸੁਭਾਈ।
ਮਾਸੀ ਜੀ ਜੇ ਕਿਤੇ ਆ ਵੀ ਜਾਵੇ ਤੁਹਾਡੀ ਪੁੱਤਰੀ, ਸਹਿਜ ਸੁਭਾਈ ਕਿਤੇ ਆ ਜਾਵੇ।
ਮਨੋ ਕਰੋਧ ਸੋ ਕਰਤ ਲੜਾਈ।
ਮਨ ਵਿੱਚ ਕ੍ਰੋਧ ਹੁੰਦਾ, ਆ ਕੇ ਪਿਆਰ ਨਾਲ ਕਦੇ ਗੱਲ ਨਹੀਂ ਕਰਨੀ, ਲੜਾਈ ਕਰਨ ਲੱਗ ਜਾਂਦੀ ਹੈ।
ਹੋ ਉਰ ਲੱਖ ਕਰ ਲੱਗ ਪਰ ਜਾਈ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ। ਉਰ ਹਿਰਦੇ ਦੇ ਵਿੱਚ ਮੈਂ ਜਾਣ ਕੇ ਮੇਰੀ ਛੋਟੀ ਭਰਜਾਈ ਹੈ।
ਕਰੋ ਤੂਸ਼ਨੀ ਸਮਾਂ ਬਿਤਾਈ।
ਹੇ ਮਾਸੀ ਜੀ ਮੈਂ ਤਾਂ ਛੋਟੀ ਭਰਜਾਈ ਜਾਣ ਕਰਕੇ ਚੁੱਪ ਕਰਕੇ ਆਪ ਸਮਾਂ ਕੱਢਦੀ ਵੀ ਕੋਈ ਭਰਜਾਈ ਤੇ ਘਰ ਵਿੱਚ ਕਲੇਸ਼, ਮੈਂ ਤਾਂ ਆਪ ਸਗੋਂ ਦੁਖੀ ਹਾਂ ਤੇ ਇਸ ਕਰਕੇ ਮੈਂ ਤਾਂ ਸਮਾਂ ਕੱਢਦੀ ਹਾਂ। ਜਦੋਂ ਆਉਂਦੀ ਤੇ ਕਬੋਲੇ ਬੋਲ ਬੋਲਦੀ ਲੜਨ ਨੂੰ ਆਉਂਦੀ, ਜਦੋਂ ਮੈਂ ਹੁੰਦੀ ਇਕੱਲੀ ਵੀ ਸਮਝਾਵਾਂ ਤੇ ਉਦੋਂ ਆਉਂਦੀ ਨੀ। ਮੈਂ ਦੱਸੋ ਮਾਸੀ ਜੀ ਕੀ ਕਰਾਂ।
ਸ਼ੁਭ ਖਤਰੀ ਕੀ ਤਨੀਆ ਕਰਕੇ।
ਬਹੁਤ ਡੂੰਘੀ ਗੱਲ ਹੈ ਸਾਧ ਸੰਗਤ ਜੀ, ਬੜੀ ਡੂੰਘੀ। ਵੀ ਪਹਿਲਾਂ ਦੂਜੇ ਦੀ ਉਸਤਤ ਕਰੋ, ਰਿਸ਼ਤੇਦਾਰ ਦੀ ਉਸਤਤ ਕਰੋ। ਇਹ ਸ੍ਰੇਸ਼ ਖੱਤਰੀ ਦੀ ਧੀ ਹੈ, ਭਾਵ ਉਹਨਾਂ ਦੇ ਪਰਿਵਾਰ ਦੀ ਉਸਤਤ ਕਰਨ ਦਾ ਢੰਗ ਹੈ ਸਾਨੂੰ ਕਵੀ ਜੀ ਦੱਸ ਰਹੇ ਹਨ।
ਕੱਛ ਨਾ ਬਦਨ ਤੇ ਕਹੋ ਵਿਚਰ ਕੈ।
ਇਹ ਬਹੁਤ ਸ੍ਰੇਸ਼ ਆਪਣੇ ਖੱਤਰੀ ਦੀ ਧੀ ਹੈ ਔਰ ਇਹਨੇ ਕਦੇ ਵੀ ਵਿਚਾਰ ਕੇ ਕੋਈ ਗੱਲ ਨਹੀਂ ਕੀਤੀ।
ਕਲਪਾ ਕੈਸਾ ਦਰਬੈਸਾਉ।
ਮੈਂ ਤਾਂ ਬਹੁਤ ਯੁਕਤੀ ਦੇ ਨਾਲ ਜਦੋਂ ਆਉਂਦੀ ਵੀ ਇਹ ਬੋਲਣਾ ਕਿਤੇ ਪਵੇ, ਪਹਿਲੇ ਮੈਂ ਬੜੀ ਯੁਕਤੀ ਦੇ ਨਾਲ ਕਲਪਾ, ਮੈਨੂੰ ਯੁਕਤੀ ਦਿੰਦਾ, ਮੈਨੂੰ ਪਹਿਲੇ ਹੀ ਕਹਿੰਦੇ ਆ ਜਾਓ ਭਾਬੀ ਜੀ ਇਧਰਲੇ ਪਾਸੇ, ਸਤਿਕਾਰ ਨਾਲ ਮੈਂ ਬਿਠਾ ਦਿੰਦੀ ਹਾਂ ਵੀ ਕਿਤੇ ਹੋਰ ਹੀ ਨਾ ਜਾ ਬੋਲੇ ਤਾਂ ਫੀਕੇ, ਕਿਤੇ ਹੋਰ ਹੀ ਨਾ ਭਾਂਡਾ ਖੋਲ ਦੇਵੇ।
ਹਰਖਤ ਰਹੇ ਦੇਖ ਸੁਖ ਪਾਉ।
ਇਸ ਪ੍ਰਕਾਰ ਮੈਂ ਤਾਂ ਸਗੋਂ ਮਾਸੀ ਜੀ ਇਹ ਸੋਚਦੀ ਵੀ ਇਹ ਖੁਸ਼ ਰਵੇ, ਭਰਜਾਈ ਮੇਰੀ ਛੋਟੀ ਅਤੇ ਮੈਂ ਵੀ ਸੁਖ ਪਾਵਾਂ। ਅੰਦਰਲੀ ਗੱਲ ਤਾਂ ਆਪਣੀ ਇਹ ਹੈ।
ਦੋਹਰਾ ਸੁਨ ਚੰਦੋ ਰਾਨੀ ਕਯੋ, ਪਤੀ ਜੇ ਭਨੇ ਸ਼ੁਭ ਬੈਨ।
ਫੇਰ ਵੀ ਹੁਣ ਚੰਦੋ ਰਾਣੀ ਨੇ ਬੇਬੇ ਨਾਨਕੀ ਨੂੰ ਆਖਿਆ, ਵੇਖ ਵੈਸੇ ਗੱਲ ਸੁਣ ਲੋ, ਫੇਰ ਵੀ ਸਾਰੇ ਪਦਾਰਥ ਹੋਣ ਪਰ ਜੇ ਪੁੱਤਰੀ ਦੇ ਘਰ ਵਾਲਾ ਚੰਗੇ ਮਿੱਠੇ ਬੋਲ ਨਾ ਬੋਲੇ।
ਹੀਨ ਬਸਨ ਭੂਖਨ ਤੀਆ, ਤਦਪ ਸੁਖ ਦਿਨ ਰੈਨ।
ਔਰ ਜਿਹੜੇ ਬਸਨ ਬਸਤਰ ਨੇ ਉਹ ਮੈਲੇ ਕਚੇੜੇ ਵੀ ਹੋਣ, ਗਹਿਣੇ ਨਾ ਵੀ ਹੋਣ, ਫੇਰ ਵੀ ਤੀਆ ਜਿਹੜੀ ਇਸਤਰੀ ਹੈ ਤਦਪ ਦਿਨ ਰਹਿਣ ਬੜਾ ਸੁਖ ਨਾਲ ਕਰ ਸਕਦੀ ਹੈ ਜੇ ਕਿਤੇ ਘਰ ਵਾਲੇ ਦੀ ਬੋਲੀ ਪਿਆਰ ਭਰੀ ਹੋਵੇ।
ਸੋਰਠਾ ਨਹਿਨ ਬਦਨ ਸਨਮਾਨ।
ਇਹ ਜਿਹੜੇ ਘਰ ਵਾਲੇ ਨੇ ਉਹ ਆਪਣੇ ਬਦਨ ਮੁਖੋਂ ਸਨਮਾਨ ਵਾਲੇ ਬਚਨ ਨਹੀਂ ਬੋਲਦੇ।
ਅਵਰ ਪਦਾਰਥ ਹੋਏ ਸਭ।
ਅਵਰ ਮੈਨੇ ਹੋਰ ਸਾਰੇ ਪਦਾਰਥ ਹੋਣ।
ਜਲ ਬਿਨ ਜੋ ਕੰਨ ਜਾਣ।
ਜਿਵੇਂ ਬੱਦਲ ਹੋਣ ਬੱਦਲ, ਪਰ ਉਹਨਾਂ ਵਿਚ ਜਲ ਮੇਰੇ ਪਾਣੀ ਨਾ ਹੋਵੇ, ਖਾਲੀ ਬੱਦਲ ਹੋਣ।
ਬਾਦ ਹੋਣ ਤਿੰਨ ਕੋ ਤਥਾ,
ਫੇਰ ਦੱਸੋ ਨਾ ਬੱਦਲਾਂ ਦਾ ਕੀ ਲਾਭ ਹੈ? ਕੋਈ ਲਾਭ ਨੀ। ਜੀਵਨ ਚ ਪਾਣੀ ਨੀ, ਬੱਦਲ ਵਰਸਦੇ ਨੀ, ਫਿਰ ਲਾਭ ਕੀ ਹੈ? ਇਸੇ ਪ੍ਰਕਾਰ ਜੇ ਘਰ ਵੀ ਸਾਰੇ ਪਦਾਰਥ ਹਨ ਪਰ ਪਤੀ ਪਤਨੀ ਨੂੰ ਪਿਆਰ ਨਾਲ ਨਹੀਂ ਬੁਲਾਉਂਦਾ ਤਾਂ ਫਿਰ ਉਹਨਾਂ ਦਾ ਲਾਭ ਕੀ ਹੈ? ਸਾਰੇ ਪਦਾਰਥ ਨਿਸ਼ਫਲ ਹਨ।
ਜੋ ਪਈ ਕਬ ਨਾ ਸਦਨ ਮੈਂ ਬਦਨ ਦਿਖਾਵੇ।
ਦੇਖੋ ਤੁਸੀਂ ਸਿਆਣੇ ਹੋ, ਅਸਲ ਚ ਮੇਰੀ ਪੁੱਤਰੀ ਨੂੰ ਇਹ ਦੁੱਖ ਹੈ। ਕਬ ਨਾ ਸਦਨ ਮੈਂ ਬਦਨ, ਘਰ ਵਿਚ ਜਾ ਕੇ ਕਦੇ ਦਰਸ਼ਨ ਨੀ ਬਖਸ਼ਿਸ਼ ਕਰਦੇ, ਚਿਹਰਾ ਨੀ ਦਿਖਾਉਂਦੇ।
ਨਿਸਬਾਸਰ ਸਭ ਬਹਿਰ ਬਿਤਾਵੇ,
ਭਾਵੇਂ ਦਿਨ ਹੈ ਭਾਵੇਂ ਨਿਸਰਾਤ ਹੈ, ਬਾਹਰ ਹੀ ਬਤਾ ਦਿੰਦੇ ਹਨ।
ਨੈ ਬੋਲਤ ਤੈ ਸੋ ਕਬ ਆਈ,
ਤੇ ਇਸ ਪ੍ਰਕਾਰ ਬਾਹਰ ਹੀ ਸਮਾਂ ਬਤਾ ਦਿੰਦੇ ਹਨ ਤੇ ਉਹ ਕੀ ਕਦੋਂ ਉਹ ਭਾਈ ਇਸ ਤਰ੍ਹਾਂ ਦੀ ਗੱਲ ਬਾਤ ਕਰਨ।
ਮਨ ਸਮਝੋ ਆਪਣੇ ਪਰ ਥਾਈ।
ਦੇਖੋ ਪੁੱਤਰੀ, ਹੁਣ ਤੁਸੀਂ ਸੋਚ ਕੇ ਦੇਖੋ, ਜੇ ਤੁਸੀਂ ਇਸ ਥਾਂ ਤੇ ਹੋਵੋ, ਆਪਣੇ ਪਰਥਾਏ ਸੋਚ ਕੇ ਦੇਖੋ, ਜੇ ਘਰ ਵਾਲਾ ਕੋਈ ਪਿਆਰ ਨਾ ਦੇਵੇ, ਪਦਾਰਥ ਹੋਣ, ਫਿਰ ਕਿਵੇਂ ਬੀਤੇਗੀ? ਇਹ ਤੁਸੀਂ ਆਪਣੇ ਤੇ ਲਾਗੂ ਕਰਕੇ ਦੇਖੋ, ਘਟਾ ਕੇ।
ਸੁਨ ਪੁਨ ਪੰਤ ਨਾਨਕੀ ਬਾਣੀ,
ਇਸ ਪ੍ਰਕਾਰ ਫਿਰ ਸੁਣ ਕੇ ਮੁੜ ਕੇ ਬੇਬੇ ਨਾਨਕੀ ਜੀ,
ਮ੍ਰਿਦੁਲ ਮਧੁਰ ਗੁਣ ਗਨ ਜਨ ਖਾਨੀ।
ਬੇਬੇ ਨਾਨਕੀ ਜੀ ਬਹੁਤ ਮਿੱਠੇ ਬੋਲ ਬੋਲਦੇ ਨੇ, ਔਰ ਮਾਨੋ ਕਵੀ ਸੰਤੋਖ ਸਿੰਘ ਕਹਿ ਰਹੇ ਵੀ ਬੇਬੇ ਨਾਨਕਾ ਗੁਣਾਂ ਦੇ ਹੀ ਸਰੂਪ ਹਨ, ਗੁਣਾਂ ਦੀ ਖਾਣ ਹਨ।
ਹੇ ਮਾਸੀ ਤੂੰ ਸਭ ਵਿਦ ਸਾਚੀ।
ਦੇਖੋ ਜਦੋਂ ਕਦੇ ਟਰੋਕ ਕਰਾਉ ਹੋ ਜਾਵੇ ਫੋਜਾਂ ਦਾ ਗ੍ਰਿਸ਼ਤੇ ਵਿਚ, ਤਾਂ ਕਵੀ ਸੰਤੋਖ ਸਿੰਘ ਆਖੇ ਬੇਬੇ ਨਾਨਕੀ ਤੋਂ ਸਬਕ ਲਓ, ਕਹਿਣਾ ਹੇ ਮਾਸੀ ਤੂੰ ਸਾਰੇ ਪੱਖੋਂ ਸੱਚੀ ਹੈ, ਇਹਦੇ ਵਿਚ ਕੋਈ ਝੂਠ ਨਹੀਂ ਹੈ।
ਤਵ ਤਨੀਆਂ ਪੀ ਸੱਚ ਉਬਾਚੀ,
ਔਰ ਤੇਰੀ ਤਨੀਆਂ ਪੁੱਤਰੀ ਵੀ ਸੱਚ ਬੋਲਦੀ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹਨ।
ਕਦਪ ਅਸ ਪ੍ਰਕਾਰ ਸਮਝਾਈਏ,
ਫੇਰ ਵੀ ਆਪਾਂ ਆਪਣੀ ਪੁੱਤਰੀ ਨੂੰ ਇਸ ਤਰ੍ਹਾਂ ਸਮਝਾਉਣਾ ਕਰੀਏ।
ਹੋਏ ਦੀਨ ਮਮ ਸੇਵ ਕਮਾਈਏ,
ਇਹ ਗੱਲ ਹੈ ਅਸਲੀ ਵੀ ਦੀਨ ਹੋ ਕਰਕੇ ਹੰਕਾਰ ਨੂੰ ਛੱਡ ਕੇ ਨਿਮਰਤਾ ਦੀ ਚਾਹ ਕੇ ਸੇਵਾ ਕਮਾਉਣੀ ਬਣਦੀ, ਘਰ ਵਾਲੀ ਬਣ ਕੇ।
ਪੁਰਖੋਤਮ ਹੈ ਸੇਵ ਅਧੀਨਾ,
ਦੇਖੋ ਮਾਸੀ ਜੀ ਗੱਲ ਇਸ ਤਰ੍ਹਾਂ ਦੀ ਹੈ, ਪੁਰਖੋਤਮ ਬਹੁਤ ਉੱਤਮ ਬੰਦਾ ਹੋਵੇ, ਇਹ ਤਾਂ ਉੱਤਮ ਨੇ, ਉੱਤਮ ਤੇ ਵੱਡੇ ਤੋਂ ਵੱਡਾ ਪੁਰਖ ਹੋਵੇ, ਜੇ ਕਿਤੇ ਉਹਦੀ ਸੇਵਾ ਕਰੇ ਨਾ ਉਹ ਸੇਵਾ ਦੇ ਅਧੀਨ ਹੋ ਜਾਂਦੇ, ਬੜੇ ਬੜੇ ਪੀਰ ਪੈਗੰਬਰ ਘਰ ਵਾਲਾ ਤਾਂ ਕਿਹੜੀ ਗੱਲ ਹੈ, ਸਾਰੇ ਸੇਵਾ ਦੇ ਅਧੀਨ ਹੋ ਜਾਂਦੇ ਹਨ, ਇਹ ਜੁਗਤੀ ਦੱਸ ਦਿੱਤੀ।
ਕਿਉਂ ਪਾਖਤ ਹੈ ਗੁਣੀ ਪ੍ਰਵੀਨਾ,
ਇਸ ਪ੍ਰਕਾਰ ਸਾਧ ਸੰਗਤ ਜੀ ਬਚਨ ਕੀਤੇ ਗੁਣਾਂ ਦੇ ਪ੍ਰਵੀਨ, ਮਤਲਬ ਗੁਣਾਂ ਦੇ ਗੁਥਲੀ ਨੇ, ਗੁਣਾਂ ਦੇ ਸੂਪ ਨੇ।
ਵੈ ਪ੍ਰਸੰਨ ਦੀਨਨ ਪਰ ਦਿਆਲਾ,
ਤੇ ਇਸ ਪ੍ਰਕਾਰ ਉਹ ਤਾਂ ਦੀਨਾਂ ਤੇ ਦਇਆ ਕਰਨ ਵਾਲੇ ਨੇ, ਗਰੀਬਾਂ ਦੇ ਦੁੱਖਾਂ ਨੂੰ ਸੁਣਨ ਵਾਲੇ ਨੇ, ਔਰ ਉਹ ਪ੍ਰਸੰਨ ਹੋ ਜਾਂਦੇ ਹਨ, ਬੜੇ ਦਿਆਲੂ ਨੇ, ਜੇ ਕੋਈ ਭਾਵਨਾ ਦੇ ਨਾਲ ਸੇਵਾ ਕਰੇ।
ਕਬ ਨਾ ਮਿਟਾਵੇ ਬਿਰਥੀ ਕਾਲਾ,
ਐਸਾ ਸੁਭਾਅ ਹੈ ਮੇਰੇ ਵੀਰ ਦਾ, ਸਤਪੁਰਖਾਂ ਦਾ, ਸਾਰੇ ਸਤਪੁਰਖਾਂ ਦਾ, ਉਹ ਕਦੇ ਵੀ ਕਿਸੇ ਦੀ ਜਿਹੜੀ ਘਾਲ ਨਾ ਕੀਤੀ ਉਹਨੂੰ ਮਿਟਾਉਂਦੇ ਨਹੀਂ, ਭੁੱਲਦਾ ਨੀ ਸਾਧੂ ਸਾਧ ਸੰਗਤ ਜੀ, ਕਦੇ ਨੀ ਭੁੱਲਦਾ। ਜਨਕ ਰਾਜਾ ਕਿਉਂ ਰਾਜ ਵਿਚ ਹੈ, ਵੱਖਰਾ ਪ੍ਰਸੰਗ ਹੈ, ਇੱਕ ਮਹਾਤਮਾ ਨੂੰ ਪਾਣੀ ਪਿਲਾਇਆ ਸੀ, ਪਾਣੀ ਜਲ, ਤੇ ਉਹਨੇ ਫੁਰਨਾ ਕਰ ਲਿਆ, ਜਦੋਂ ਜਨਕ ਰਾਜਾ ਸੇਵਾਦਾਰ ਸੀ, ਇਹਦੇ ਵਿਚ ਆਉਂਦਾ ਮਹਾਰਾਜ ਗ੍ਰੰਥ ਚ, ਤੇ ਕਹਿਣ ਲੱਗਿਆ ਵੀ ਮੇਰੇ ਤੋਂ ਜਿਵੇਂ ਤੂੰ ਪਾਣੀ ਮੰਗਵਾਇਆ, ਕਦੇ ਮੈਂ ਵੀ ਹੁਕਮ ਕਰਾਂ। ਜਨਕ ਰਾਜ ਨੂੰ ਕਟੋਰਾ ਫੜਾਇਆ ਸੇਵਾਦਾਰ ਇਹਨੇ, ਤਾਂ ਕਹਿਣ ਲੱਗਿਆ ਵੀ ਦਸ ਜਲ ਤਾਂ ਛਕ ਲਵਾਂਗੇ, ਤੇਰਾ ਫੁੜਨਾ ਕੀ ਹੈ? ਕਹਿੰਦਾ ਕੋਈ ਫੁੜਨਾ, ਭੁੱਲ ਗਿਆ, ਕਈ ਵਾਰੀ ਆਪਾਂ ਹੀ ਭੁੱਲ ਜਾਂਦੇ। ਕਹਿੰਦੇ ਨਹੀਂ, ਤੂੰ ਪਾਣੀ ਜਦੋਂ ਮੈਂ ਮੰਗਵਾਇਆ ਸੀ ਸੋਚਿਆ ਸੀ, ਮੈਨੂੰ ਤੂੰ ਹੁਕਮ ਕਰਦਾ ਹੈ ਪਾਣੀ ਮੰਗਵਾਉਣ ਦਾ, ਕਿਤੇ ਵਾਹਿਗੁਰੂ ਪਰਮੇਸ਼ਰ ਸਮਰੱਥਾ ਦੇਵੇ ਮੈਂ ਵੀ ਹੁਕਮ ਕਰਾਂ। ਤੇ ਸਾਧ ਸੰਗਤ ਜੀ ਉਹ ਸੇਵਾਦਾਰ ਰਾਜਾ ਜਨਕ ਬਣ ਗਿਆ। ਅੱਗੋਂ ਸਾਧੂ ਨੇ ਆਖਿਆ ਵੀ ਮੈਂ ਤੈਨੂੰ ਗਿਆਨ ਦੇਣਾ ਸੀ, ਪਰ ਤੂੰ ਭਾਵਨਾ ਤੇਰੀ ਉਲਟ ਹੋ ਗਈ, ਤੇਰੀ ਪਵਰ ਲੈਣ ਦੀ ਇੱਛਾ ਹੋ ਗਈ, ਤੈਨੂੰ ਪਵਰ ਦਿੰਦੇ ਸਮਾਂ ਆਵੇਗਾ, ਤੈਨੂੰ ਗਿਆਨ ਵੀ ਮਿਲੇਗਾ, ਬ੍ਰਹਮ ਗਿਆਨ ਵੀ ਮਿਲੇਗਾ। ਰਾਜਾ ਜਨਕ ਬ੍ਰਹਮ ਗਿਆਨੀ ਮਹਾਤਮਾ ਮਹਾਰਾਜਾ ਹੋਇਆ ਹੈ।
ਹੱਥ ਬੰਦ ਹੋ ਪੀਤੇ ਕਹਿਓ,
ਇਸ ਪ੍ਰਕਾਰ ਪਾਈ ਹੱਥ ਜੋੜ ਕਰਕੇ ਇਹ ਮੈਂ ਆਖਦੀ ਹਾਂ।
ਔਰ ਮੈਂ ਡਰਤ ਸਦਾ ਹੀ ਰਹਿ,
ਦੇਖੋ ਔਰ ਹਿਰਦੇ ਦੇ ਵਿਚ ਮੈਂ ਸਦਾ ਹੀ ਡਰਦੀ ਹਾਂ। ਦੇਖੋ ਰਾਜੇ ਤੋਂ ਡਰਨਾ ਕੋਈ ਬਹੁਤਾ ਵੱਡੀ ਗੱਲ ਨਹੀਂ, ਸਰੀਰ ਦਾ ਨੁਕਸਾਨ ਕਰ ਦੇਗਾ, ਪਰ ਸਾਧੂ ਦਾ ਜੇ ਬਚਨ ਨਿਕਲ ਜਾਵੇ ਨਾ ਮੁਖੋਂ ਤੇ ਪਤਾ ਨਹੀਂ ਕਿੰਨੇ ਜਨਮ ਭੁਗਤ ਜਾਣੇ ਪੈ ਜਾਣ। ਇਸ ਕਰਕੇ ਮੇਰਾ ਵੀਰ ਮਹਾਤਮਾ ਹੈ, ਮੈਂ ਅੰਦਰੋਂ ਡਰਦੀ ਹਾਂ, ਉਹਦੇ ਚ ਕੋਈ ਦੋਸ਼ ਨਹੀਂ, ਮੈਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਨਹੀਂ ਸਕਦੀ, ਗੱਲ ਸੱਚ ਹੈ ਮਾਸੀ ਜੀ, ਮੈਂ ਬਹੁਤ ਡਰਦੀ ਹਾਂ। ਮਤਲਬ ਗੁਰੂ ਨਾਨਕ ਸਾਹਿਬ ਜਿਹੜਾ ਸਰੂਪ ਹੈ, ਬੇਬੇ ਨਾਨਕੀ ਦੱਸ ਰਹੇ ਵੀ ਤੁਹਾਡਾ ਦਿਮਾਗ ਏਦਾਂ ਦਾ ਹੈ। ਕਈ ਵਾਰੀ ਸਾਹਸ ਜੀ ਡਿਸਲਿੰਕ ਹੋ ਜਾਂਦੀ ਗੱਲ, ਅਸੀਂ ਇੱਕ ਦੀ ਰਿਸ਼ਤੇਦਾਰ ਨੂੰ ਦੂਜੇ ਰਿਸ਼ਤੇਦਾਰ ਸਮਝਣ ਚ ਨਹੀਂ ਆਉਂਦੇ।
ਦੋਹਰਾ ਤੁਮ ਜਾਣੋਗੇ ਪ੍ਰਾਤ ਕੋ, ਕਰਤ ਸੋ ਜਸ ਹਮ ਪਾਸ।
ਦੇਖੋ ਮਾਸੀ ਜੀ, ਤੁਸੀਂ ਤਾਂ ਕਹੋਗੇ ਵੀ ਸਾਡੇ ਕੋਲ ਆਪਣੇ ਭਰਾ ਦੇ ਸੋਹਲੇ ਗਾਉਂਦੀ, ਜਸ ਗਾਉਂਦੀ ਬੇਬੇ ਨਾਨਕੀ।
ਹੋ ਨਾ ਲਖੋ ਸੋ ਦਰ ਤਿਸੇ ਪਰਮੇਸ਼ਰ ਸੰਕਾਸ਼।
ਹੋ ਮੈਨੇ ਮੈਂ, ਲਖੋ ਮੈਨੇ ਜਾਣਨਾ, ਸੋਦਰ ਮੈਨੇ ਭਰਾ। ਮੈਂ ਆਪਣੇ ਵੀਰ ਨੂੰ ਭਰਾ ਨਹੀਂ ਜਾਣਦੀ, ਮੈਂ ਤਾਂ ਤਿਸੇ ਪਰਮੇਸ਼ਰ ਸਕਾਂਸ, ਮੈਂ ਤਾਂ ਰੱਬ ਦੇ ਬਰਾਬਰ ਜਾਣਦੀ, ਰੱਬ ਵਰਗਾ ਹੀ ਜਾਣਦੀ ਹਾਂ।
ਜੋ ਪਈ ਨਿਸ਼ਚੈ ਸਤ ਜਾਣੋ ਮਨ ਮਾਸੀ।
ਇਹ ਮੇਰੇ ਪਿਆਰੇ ਮਾਸੀ ਜੀ, ਮਨ ਵਿਚ ਬਿਲਕੁਲ ਨਿਸ਼ਚਾ ਕਰ ਲਾ, ਜੋ ਮੈਂ ਗੱਲ ਕਹਿੰਦੀ ਇਸੇ ਤਰ੍ਹਾਂ ਹੀ ਹੈ।
ਸਰਬ ਵਿਕਾਰ ਕੀਨ ਜਿਨ ਨਾਸ਼ੀ।
ਔਰ ਇਹ ਤਾਂ ਕਿਰਪਾ ਕਰਕੇ ਸਾਰਿਆਂ ਦੇ ਵਿਕਾਰਾਂ ਨੂੰ ਮਿਟਣ ਵਾਲਾ ਹੈ, ਨਾਸ਼ ਕਰ ਦਿੰਦਾ ਹੈ।
ਸੰਤ ਸਰੂਪ ਜੋ ਕਹੇ ਸੰਪੂਰਨ।
ਮੇਰਾ ਵੀਰ ਹੈ, ਇਹ ਤੁਹਾਡਾ ਦਮਾਦ ਹੈ, ਇਹ ਤਾਂ ਸੰਤ ਸਰੂਪ ਹੈ, ਜੋ ਕਹੇ ਸੰਪੂਰਨ, ਜੋ ਇਹ ਬਚਨ ਕਰ ਦੇਵੇ ਉਹ ਸੰਪੂਰਨ ਹੋ ਜਾਂਦੇ ਨੇ, ਪੂਰਨ ਹੋ ਜਾਂਦੇ, ਡਰ ਫੇਰ ਨਾ ਕੋਈ ਪਾਏਗਾ, ਦਰਗਾਹ ਤੱਕ ਵੀ ਇਹਨਾਂ ਦੇ ਬਚਨ ਕੋਈ ਮੋੜ ਨਹੀਂ ਸਕਦਾ।
ਰਹਿਤ ਡਰਤ ਹਮ ਲੱਖ ਔਰ ਪੂਰਨਾ।
ਅਸੀਂ ਤਾਂ ਡਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ, ਮੈਂ ਬਿਲਕੁਲ ਕੂਰ ਝੂਠ ਨਹੀਂ ਬੋਲਦੀ ਮਾਸੀ ਜੀ, ਇਹ ਸੱਚ ਹੈ, ਪੂਰਨ ਸੰਤ ਹਨ।
ਅਬ ਜਾਵੋ ਤੁਮ ਤੇ ਪਸ਼ਚਾਤਾ।
ਹਾਂ ਸਮਾਂ ਆਉਂਦਾ ਹੈ, ਹੁਣ ਤੁਸੀਂ ਐਨ ਸ਼ਾਂਤ ਹੋ ਗਏ, ਅਬ ਜਾਵੋ ਹੁਣ ਤੁਸੀਂ ਜਾਓ, ਤੁਹਾਡੇ ਮਗਰੋਂ ਮੈਂ ਸਮੇਂ ਦੇ ਨਾਲ ਜਰੂਰ ਬੇਨਤੀ ਕਰਾਂਗੀ।
ਜਬ ਆਵਾਸ ਆਵੇ ਸ਼੍ਰੀ ਪ੍ਰਾਤਾ।
ਜਦੋਂ ਮੇਰੇ ਸ਼੍ਰੋਮਣੀ ਭਰਾ ਜੀ, ਮੇਰੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਰੂਪ ਜਦੋਂ ਆਵਾਸ, ਜਦੋਂ ਵੀ ਘਰ ਵਿਚ ਆਏਗੀ ਆਉਣਗੇ, ਸਭ ਤੋਂ ਪਹਿਲਾਂ ਮੈਂ ਤੁਹਾਡਾ ਦੁੱਖ ਬੇਨਤੀ ਉਹਨਾਂ ਦੇ ਕੋਲ ਕਰਾਂਗੀ।
ਕਰਵਾਵਾਂਗੀ ਬਹੁਤ ਦਿਲਾਸਾ।
ਔਰ ਕਰਵਾਵਾਂ ਵੀ ਇਹ ਗੱਲ, ਇਹ ਕੋਈ ਰਾਜਨੀਤਿਕ ਗੱਲ ਨਹੀਂ, ਮੈਂ ਕੰਮ ਕਰਵਾਵਾਂਗੀ ਤੁਹਾਡਾ, ਬਹੁਤ ਹੌਸਲਾ ਦਵਾਵਾਂਗੀ। ਕਿਹਦੇ ਕੋਲੋਂ?
ਤਵ ਤਨੀਆਂ ਕੋ ਨਾਨਕ ਪਾਸਾ।
ਆਪਣੇ ਵੀਰ ਗੁਰੂ ਨਾਨਕ ਸਾਹਿਬ ਦੇ ਕੋਲੋਂ ਤੁਹਾਡੀ ਪੁੱਤਰੀ ਨੂੰ ਮੈਂ ਦਿਲਾਸਾ ਦਵਾਵਾਂਗੀ।
ਇਹ ਬਿਦ ਮਧੁਰ ਬਚਨ ਕਹਿ ਨਾਨਾ।
ਇਸ ਢੰਗ ਦੇ ਨਾਲ, ਇਸ ਵਿਧੀ ਦੇ ਨਾਲ ਮਦਰ ਮੈਨੇ ਮਿੱਠੇ ਬਚਨ ਨਾਨਾ ਅਨੇਕ ਪ੍ਰਕਾਰ ਦੇ ਬੇਬੇ ਨਾਨਕੀ ਨੇ ਕੀਤੇ।
ਸੀਤਲ ਕਰੀ ਕ੍ਰੋਧ ਪਾਹਾਨਾ।
ਵਾਹ ਜੀ ਵਾਹ, ਐਸੀ ਦਵਾਈ, ਸੀਤਲ ਕਰੀ ਠੰਡੀ ਕਰ ਦਿੱਤੀ ਚੰਦੋ ਰਾਣੀ, ਔਰ ਜਿਹੜਾ ਕ੍ਰੋਧ ਸੀ ਸਾਸ ਨੂੰ ਨਾਸ ਕਰਤਾ। ਫੇਰ ਵੀ ਗੁਰੂ ਨਾਨਕ ਦੀ ਭੈਣ ਹੋਵੇ, ਕਿਉਂ ਨੀ ਨਾਸ ਕਰੇਗੀ? ਨਾਸ ਕਰ ਦਿੱਤਾ, ਕ੍ਰੋਧ ਖਤਮ ਕਰ ਦਿੱਤਾ।
ਬਹੁਰ ਸਨੇਹ ਸੰਗ ਸੁਖ ਸਾਨੀ।
ਔਰ ਬੜਾ ਸਨੇਹ, ਬਹੁਤ ਸਨੇਹ, ਔਰ ਬੜੇ ਸੁਖਾਂ ਦੇ ਨਾਲ ਫਿਰ ਦੋਨੋਂ ਬਹਿ ਗਿਆ। ਕਿੱਥੇ ਅਲਾਂਬੇ ਹੋ ਰਹੇ ਸੀ, ਹੁਣ ਚੰਦੋ ਰਾਣੀ ਜੀ ਬੇਬੇ ਨਾਨਕੀ ਦੇ ਕੋਲ ਸੁਖ ਸਾਂਦਗੀ ਦੀਆਂ ਗੱਲਾਂ ਫਿਰ ਸ਼ੁਰੂ ਹੋ ਗਈਆਂ ਪਰਿਵਾਰਕ।
ਯੁਗਮ ਪਰਸ ਪਰ ਬੋਲੇ ਬਾਣੀ।
ਪਹਿਲਾਂ ਲਾਂਬੇ ਸੀਗੇ ਕਵੀ ਸੰਤੋਖ ਸਿੰਘ ਜੀ, ਹੁਣ ਯੁਗਮ ਦੋਨੋਂ ਪਰਸ ਪਰ ਆਪ ਦੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਈਆਂ।
ਉੱਠ ਕਰ ਆਈ ਤਨੀਆ ਪਾਸਾ।
ਬਹੁਤ ਚੰਗਾ ਮਾਹੌਲ ਬਣ ਗਿਆ, ਔਰ ਮਾਤਾ ਜੀ ਫਿਰ ਉੱਠ ਕੇ ਤਨੀ ਆਪਣੀ ਬੇਟੀ ਸੁਲੱਖਣੀ ਦੇ ਕੋਲ ਆ ਗਏ।
ਸਮਝਾਈ ਬੋ ਦੀਨ ਦਿਲਾਸਾ।
ਆ ਗਈ ਗੱਡੀ ਲੈਣ ਤੇ, ਮਾਂ ਨੇ ਆਪਣੀ ਪੁੱਤਰੀ ਨੂੰ ਬੜਾ ਦਿਲਾਸਾ ਦਿੱਤਾ, ਬੜੇ ਢੰਗ ਦੇ ਨਾਲ ਫਿਰ ਸਮਝਾਉਣਾ ਕੀਤਾ।
ਕੰਤ ਤੋਹੇ ਨੀ ਕੋ ਸ਼ੁਭ ਕਰਮੀ।
ਇਹ ਹੈ ਗੱਲ ਸਾਧ ਸੰਗਤ, ਉਸਤਤ ਕਰਨੀ ਚਾਹੀਦੀ ਉਸਤਤ। ਹੁਣ ਆਖਿਆ ਜਿਹੜਾ ਤੇਰਾ ਕੰਤ ਪਿਆਰਾ ਹੈ, ਤੇਰਾ ਮਾਲਕ ਹੈ, ਬਹੁਤ ਹੀ ਨੀਕੋ, ਬੜਾ ਸੁੰਦਰ ਹੈ, ਔਰ ਸ੍ਰੇਸ਼ਟ ਕਰਮਾਂ ਵਾਲਾ ਹੈ।
ਪੂਰਬ ਕੋ ਉਦਾਰ ਦਿੜ ਧਰਮੀ।
ਔਰ ਬੜਾ ਉਦਾਰ ਚਿੱਤ ਹੈ, ਕਈਆਂ ਦਾ ਸੁਭਾਅ ਹੁੰਦਾ ਵਹਿਮੀ, ਇਹ ਬੜੇ ਖੁੱਲ ਦਿਲੇ ਨੇ, और बड़े धर्मी भी बहुत ज्यादा ने।
तू नहर तर हुती दुलारी,
ए एक रोग है। तू जदो मेरे कोल सी, तू नहर पीके घर दे विच सी, बड़ी तू लाडा दे नाल मैं तेनू पालिया, तेनू तां करके कुछ आउंदा नहीं है। बहुता प्यार भी कई बारी कमजोरी विच पा दंदा।
मैं जाने कच सेव प्रकारी,
बेटी असली गल है तेनू तो पता नहीं सेवा किवें करी दी है। मैं जाने कच सेव प्रकारी, तेनू पता सेवा किन्ने प्रकार दी? ओनू तू कहिंदी मेरे नाल बोलदा नहीं, करे तू भी एलिजिबिलिटी दिखाई। प्यार तो खिचदा हुंदा है, तेनू सेवा नहीं बेटी करनी आउंदी।
अब मन समझ सेव पति की जय,
हुण मैं तेनू अंदर बढ़ के समझाउंदी आ मेरी पुत्री लाडली, हुण तू ओनू बहुत समझ दे नाल पति जान करके परमेश्वर जान करके सेवा करया कर।
भले रिजाए सरब सुख लीजे,
जदों तुनू रिजावेगी प्रसन्न कर लवेगी, तेनू दुनिया दे सुख घर बैठी नू देणगे।
पति की सेवा करत तिया जेती,
अपने पति दी सेवा जेड़ी भी कोई तिया स्त्री कर दी है,
सुखी रहत द्वै लोकन तेती।
जिन्नी सेवा करेगी अपने पति दी और उन्नी ही सुखी रहेगी, और सुखी लोक दी गल नहीं, द्वै लोकन दोनों लोकां दे तेरी बड़ी शोभा होवेगी, बहुत ज्यादा तू सुखा नू पावेगी।
अस प्रकार की सीख सिखानी,
इस प्रकार सा संगत जीओ, फिर माता ने अपनी पुत्री नू ए सिख्या सिखाई है, जेड़ी पहला चाहिए थी ना साध संग जी नंद कारज दे ब्याह तो पहला, चलो सानू ही सिख्या है, तां ओ सिख्या जी बेबे नानक दी समझाई हुई चंदो राणी ने अपनी पुत्री नू देना कीती।
कितक दिवस रे चंदो रानी,
फिर कई दिन बड़े सुखामे माहौल दे विच चंदो रानी इत्थे ही रहे।
दोहरा उन जननी निज नगर को प्राप्त पई आवास।
हुण मैंने फिर जननी मैंने माता निज मैंने अपना नगर नू अपने पिंड नू फिर चंदो राणी जी माता सुलखणी जी दे माता जी सतगुरु गुरु नानक साहब दे सस साहब फिर अपने नगर नू चाले पा ले।
पज संतोख सिंह गुर चरण जन्म मरण कट फास।
ए है कमाई सास जी, कमाई नाल नाल अपनी भी अरदासा करनिया। कवि संतोख सिंह जी आखदे ने भी ए भाई संतोख सिंह तू भी ऐसे महान गुरां दे चरणा विच पै जा, जिहड़ा जम्मण मरण दा तेरा ए कलेस है ना तू भी कटा ला। कल्ला कथा दे नाल सुनो बनदा, सुन हर कथा उतारी मैल, अपनी मैल नू उतारना है। अब मैं अपनी कथा बखानो, कथा दा मतलब तां साध संगत जी अपने जीवन ही हुंदा है। ए तां आपां कवि संतोख सिंह जी अखरां दा सहारा लै करके वचन बलास कीते हन, बहुत वड्डी महान कृपा है, बहुत वड्डे आप सारे दे भाग ने। किन्ना महान गुरु है साध संगत जी, अपने परिवार दियां गल्लां सुना के ते सानू समझाउण दी कोशिश करदा। अज असी पंचायतां करदे आ कोई अपनी कमजोरी दसदा नहीं, दसदा तन हन गुरु नानक साहब सच्चे पातशाह महाराज जी। अपनी संतान नू अपनी आंसवां सानू सारिआं नू बहुत सुख देना चाहुंदे ने, तरक्कियां चाहुंदे ने, नाल नाल नाम जपाउणा चाहुंदे ने। ऐसे प्रसंग गुरु की कृपा दे नाल सानू मिलदे हन। सो साध संगत जी, अज जिहड़ा इह साल है संमत संपूर्ण हो रहा है, कल नू नवा साल है, एक चेतर है, अपना नवा संमत वैसे कल नू है, ते कई बारी बहु गिणती देख के असीं फिर जनवरी फरवरी नू अपना लैंदे हां। जे आपां इस दरबार दे विच बैठे हां साध संगत जी, फिर साडा कल नू नवा साल है, रौला असीं जिन्ना मर्जी पाईए पर साडे बच्चां नू साध संगत जी नहीं पता हुंदा। फिर भी कृपा है, सगरांद कईआं नू पता, पर मेरे वीर उह भी बिच्चे तुरे फिरदे ने जिहड़े कहिंदे सगरांद नू पवित्र दिहाड़ा ना कह दिओ, बहाने से बापू कोल आता जावांगे आपे समझ आवेगा। एक नीति हुंदी है साध सिंह उपदेश देण दी, ते संत बाबा ईसर सिंह जी राला साहिब वाले होर कई महापुरख कह देना वी भाई तू 40 दिन रह ते रख फिर देखांगे, उहदी गल नू इशारा देना वी साधू ने 40 दिन रहत क्यों कहा। 40 दिनां दे बाद साधू फिर पुछ लैंदा वी दस की प्रॉब्लम आई, की मुश्किल दस भाई। एक नीति हुंदी है। ਸੋ ਆਪਣੇ ਵੱਡਿਆਂ ਦੇ ਦਿਹਾੜੇ ਸੰਗਰਾਂਦ ਦੇ ਪੁਰਬ ਗੁਰਪੁਰਬ ਮਨਾਉਣੇ ਆਵਾਂਗੇ ਬੱਚੇ ਨਾਲ ਆਉਣਗੇ ਸਾਧ ਸੰਗਤ ਜੀ ਉਹ ਤੇ ਬਹੁਤ ਕੁਝ ਇੱਥੇ ਮਿਲ ਜਾਂਦਾ ਹੈ ਏਕ ਕੜੀ ਆਦੀ ਕੜੀ ਆਦੀ ਹੁਣ ਯਾਦ ਭਗਤਨ ਸੇਤੀ ਗੋਸ਼ਟੇ ਜੋ ਕਿਨੋ ਸੋ ਲਾਭ ਐਸਾ ਸੁੰਦਰ ਪ੍ਰਦੇਸ਼ ਮਹਾਰਾਜ ਦਾ ਹੈ ਸੋ ਗਲਤੀਆਂ ਉਹਨੇ ਸਵਾਪਕ ਨੇ ਆਪ ਸਾਰਿਆਂ ਨੇ ਗਲਤੀਆਂ ਦੀ ਵਿਚਾਰ ਨਹੀਂ ਕਰਨੀ ਜੋ ਮਹਾਰਾਜ ਦਾ ਵਡਮੁੱਲਾ ਉਪਦੇਸ਼ ਹੈ ਉਹਨੂੰ ਆਪਾਂ ਹਿਰਦੇ ਦੇ ਵਿਚ ਵਸਾਈਏ ਜਿਸ ਕਰਕੇ ਇਕ ਨੀ ਦੋ ਨੀ ਆਪਾਂ ਸਾਰੇ ਹੀ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਏ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਏ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਏ ਗੁਣ ਨਿਦਾਨ ਜਾ ਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓਣ ਹਾਰ ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕਰੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਜੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਬਸਤ ਨਾਨਕੋ ਤਨਿਆਲ ਵਾਹਿਗੁਰੂ ਨਾਮ ਜਾਜੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਆਰ ਵਾਹਿਗੁਰੂ ਨਾਮ ਜਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰ